बेर तीसरी फेर जब बाजी दई लगाए, बस ने मूर्ख को चला दुख जुत दर्ब हराए।
वाहिगुरु जी का खालसा,
वाहिगुरु जी की फतेह।
परम सत्कार योग सन्मान योग गुरु का खास रूप, गुरु खालसा साध संगत, अत उत्कृष्ट सतगुरु वालिये दो जहान, नूरे सरबरे कायनात, सतगुर बाणी पुरख पुरखोत्तम बाणी स्यो चित लावे गो, गुरबाणी सुनत मेरा मन द्रव्या, मन पीना निज करिया वैगो। आदि गुरु धन धन श्री गुरु ग्रंथ साहिब सचे पातशाह दे पावन चरण कमलां च, संध्या समय दे सजे हुए दवाना च हाजरियां भर के एकत्र होके आप जी नेता प्रति छेवें पातशाह श्री गुरु हरगोबिंद साहब जी महाराज जी का इतिहास, सतगुरां दे लड़ीवार इतिहास की कथा बहुत ही प्यार नाल सत्कार नाल सरवण कर दे। सूबे जलंधर और काले खां दा भेजिया होया दूत बन के आया, जड़ा आया तो गुरु घर का भेत लैण वास्ते, ये जानन वास्ते आया कि गुरु कोल किन्नी क फौज है, गुरु जी कोल किन्नी क ताकत है, किन्ना क बल है, किन्ने किन्ना कोल शस्त्र ते अस्त्र ने, यह जानन वास्ते खोजा अनवर खां ये सतगुरु जी दे चरणा विच पहुंचे। ये पहला भी कई बार आया सी वजीर खां दे नाल चल के, इस करके भेती भी सी। पहला जदों आया उदों निरछल होके आउंदा रहा, पर अज अपने मन च कपट रख के आया। जदों सतगुरां कोल पहुंचिया महाराज जी ने नूं बुलाया तक नहीं, एक पासे होके बैठा रहा। कहण लगा जी तुसी मैनू बुला नहीं रहे, अगे तां बड़े प्यार नाल बुलाउंदे हो। महाराज जी कहण लगे खोजे अनवर खां जी, जिहड़ी प्रीत हुंदी है ना प्रीत, वह दुध ते पाणी वांगर हुंदी है, दोवें मिल के रहिंदे ने, पर जे किते उस दुध ते पाणी च खटास पै जाए ते फिर दुध वखरा ते पानी वखरा हो जाता। फिर कोई लखा यतन करी जाए कि उस वखरे हुए दुध नूं पानी नाल मिला दे, नहीं मिलता, वखरे ही रहिंदे ने। इसे तरह जदों तुहाडी प्रीत विच खटाई आ गई ना, खटाई खोटापन, ये विच खटास पै गई है, हुण उह प्रीत नहीं रही। सुन के सतगुरां कोल बैठा रहा, बहुत सारियां पिटावां गुरु हरगोबिंद साहब दे चरणां विच पहुंचियां। एक बड़ा सुंदर चोपड़ जिहदियां सोने दियां नरदां सी, सोने दा ही डल सी, खोजे अनवर खां ने वेख्या, वेख के एक बार हैरान भी होया कि इतना कीमती चोपड़ है। वह चोपड़ सतगुरां ने अपने कोल रख लिया, बाकी जड़ियां वस्तुआं दे अंबार लगे से वह चुकवा दिते। खोजा अनवर खां समा पा के भी बोले चाले बिना भेत नहीं मिलना, कहन लगा गुरु जी क्यों ना आपां चोपड़ दी एक एक बाजी लाइए। महाराज जी कहन लगे अनवर खां चोपड़ साडा खेडना कम नहीं है, ये तो जुआरियां दा काम हुंदा। कहिंदा जी नहीं कोई गल नहीं आपां खेडदे। महाराज कहिंदे असीं पैसे दा ला के नहीं खेडना, इदां खेड लैंदे। कहिण लगा जी नहीं जे पैसिआं बिना की सुआद आवणा खेडण दा, पैसे भी आपां लावां। इहने पहली बाजी लाई 500 रुपए दी, ਹਾਰ ਗਿਆ। ਖਿੱਚ ਕੇ ਦੂਸਰੀ ਬਾਜੀ 500 ਦੀ ਲਾਈ, ਉਹ ਵੀ ਹਾਰ ਗਿਆ। ਤੇ ਖਿੱਚ ਕੇ ਨੇ ਤੀਸਰੀ ਬਾਜੀ ਫੇਰ ਲਾਈ ਹੈ, 500 ਰੁਪਈਆ ਹੋਰ ਰੱਖਿਆ, ਉਹ ਵੀ ਹਾਰ ਰਿਹਾ। ਆਓ ਮਨ ਬਿਰਤੀਆਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨਾਲ ਜੋੜੀਏ, ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ ਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਇਰਾ ਬੇਰ ਤੀਸਰੀ ਫੇਰ ਜਬ ਬਾਜੀ ਦਹੀ ਲਗਾਏ,
ਖੋਜੇ ਅਨਵਰ ਖਾਨ ਨੇ ਤੀਸਰੀ ਵਾਰ ਫਿਰ 500 ਰੁਪਈਏ ਦੀ ਬਾਜੀ ਲਾਈ। ਚੋਪੜ ਖੇਡ ਰਿਹਾ ਸਤਿਗੁਰੂ, ਗੁਰੂ ਹਰਗੋਬਿੰਦ ਸਾਹਿਬ ਨੂੰ ਭਲਾ ਕੌਣ ਹਰਾ ਸਕਦਾ। ਇਹ ਸਾਰੀਆਂ ਖੇਡਾਂ ਤਾਂ ਸਤਿਗੁਰਾਂ ਦੀਆਂ ਆਪਣੀਆਂ ਹੀ ਰਚੀਆਂ ਹੋਈਆਂ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹਰਾਉਣ ਵਾਸਤੇ ਇਹਨੇ ਤੀਸਰੀ ਬਾਜੀ ਚੋਪੜ ਦੀ ਫਿਰ ਲਾਈ ਹੈ, ਫਿਰ ਖੇਡੀ ਹੈ।
ਬਸਨੇ ਮੂਰਖ ਕੋ ਚਲੈ ਦੁੱਖ ਜੁੱਤ ਦਰਬ ਹਰਾਏ।
ਇਸ ਮੂਰਖ ਦਾ ਕੋਈ ਵਸ ਨਹੀਂ ਚੱਲ ਰਿਹਾ ਸਤਿਗੁਰਾਂ ਤੇ, ਇਹਦਾ ਕੋਈ ਜ਼ੋਰ ਨਹੀਂ ਚੱਲ ਰਿਹਾ ਤੇ ਬੜੇ ਦੁੱਖ ਦੇ ਸਹਿਤ ਆਪਣਾ ਪੈਸਾ ਹਾਰ ਰਿਹਾ। 1000 ਰੁਪਈਆ ਪਹਿਲਾਂ ਹਾਰ ਚੁੱਕਾ, 500 ਰੁਪਈਆ ਦੋ ਵੇਰੀ ਕਰਕੇ, ਹੁਣ ਤੀਸਰੀ ਵਾਰ ਵੀ 500 ਰੁਪਈਆ ਲਾਇਆ, ਉਹ ਵੀ ਇਹਨੂੰ ਨਜ਼ਰ ਆ ਰਿਹਾ ਵੀ ਮੈਂ ਇਹ ਵੀ ਹਾਰ ਜਾਣਾ। ਏਦਾਂ ਮੂਰਖ ਦਾ ਕੋਈ ਵਸ ਨਹੀਂ ਚੱਲ ਰਿਹਾ ਤੇ ਬੜੇ ਦੁੱਖ ਦੇ ਨਾਲ ਆਪਣੇ ਪੈਸੇ ਹਾਰ ਰਿਹਾ।
ਕਿਉਂ ਪਈ ਸ੍ਰੀ ਸਤਿਗੁਰ ਕੇ ਸ੍ਰੀ ਸਤਿਗੁਰ ਪ੍ਰਥਮ ਗੱਲ ਡਾਲਤ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਡੱਲ ਸੁੱਟਿਆ। ਚੌਪੜ ਖੇਡਣ ਵਾਸਤੇ ਇੱਕ ਡੱਲ ਹੁੰਦਾ ਬਣਿਆ ਹੋਇਆ, ਉਹ ਮਹਾਰਾਜ ਜੀ ਨੇ ਦੋ ਹੱਥਾਂ ਵਿਚ ਲੈ ਕੇ ਸੁੱਟਿਆ ਹੈ।
ਨਿਜ ਨਰਦਨ ਕੋ ਜੁਗ ਕਰ ਚਾਲੇ,
ਔਰ ਮਹਾਰਾਜ ਜੀ ਨੇ ਆਪਣੀਆਂ ਜਿਹੜੀਆਂ ਨਰਦਾਂ ਸਨ ਚੋਪੜ ਦੀਆਂ, ਡੱਲ ਸੁੱਟ ਕੇ ਦੋ ਦੋ ਨਰਦਾਂ ਇਕੱਠੀਆਂ ਕਰਕੇ ਟੋਰੀਆਂ ਨੇ, ਜੋੜਾ ਬਣਾ ਕੇ ਟੋਰੀਆਂ ਹਨ।
ਤੁਰਤ ਗੇਰ ਤੇ ਜੁਗ ਨਾ ਆਵੇ,
ਮਹਾਰਾਜ ਜੀ ਜਿਹੜੀਆਂ ਖੋਜੇ ਅਨਵਰ ਖਾਂ ਦੀਆਂ ਨਰਦਾਂ ਸੀ ਉਹਨੂੰ ਮਾਰਦੇ ਜਾ ਰਹੇ ਨੇ, ਉਹਦੀਆਂ ਨਰਦਾਂ ਨੂੰ ਬੜੀ ਛੇਤੀ ਨਾਲ ਸੁੱਟਦੇ ਜਾ ਰਹੇ ਨੇ, ਔਰ ਆਪਣੀਆਂ ਨਰਦਾਂ ਨੂੰ ਮਹਾਰਾਜ ਜੀ ਅੱਗੇ ਅੱਗੇ ਪੱਕੀਆਂ ਕਰਕੇ ਟੋਰ ਰਹੇ ਨੇ।
ਆਖੇ ਦਾਵ ਸੁੱਟਣ ਨਾ ਪਾਵੇ,
ਇਹੋ ਜੇ ਦਾ ਥੱਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਖੋਜੇ ਅਨਵਰ ਖਾਂ ਨੂੰ ਰੱਖਦੇ ਨੇ ਕਿ ਅਨਵਰ ਖਾਂ ਕੋਲੋਂ ਉੱਠਿਆ ਨਹੀਂ ਜਾ ਰਿਹਾ, ਉਸ ਦਾਵ ਦੇ ਵਿੱਚੋਂ ਇਹਦੇ ਕੋਲੋਂ ਨਿਕਲਿਆ ਨਹੀਂ ਜਾਂਦਾ, ਇਹੋ ਜੀ ਬਾਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਖੇਡਦੇ ਨੇ।
ਜਹਾਂ ਨਰਦ ਤਿਸ ਕੀ ਮਿਲ ਜਾਏ,
ਰਸਤੇ ਵਿੱਚ ਜਿੱਥੇ ਵੀ ਇਹਦੀ ਨਰਦ ਮਿਲ ਜਾਂਦੀ। ਮਹਾਰਾਜ ਜੀ ਖੇਡ ਰਹੇ ਨੇ, ਦੋ ਦੋ ਦੇ ਜੋੜੇ ਬਣਾ ਬਣਾ ਕੇ ਮਹਾਰਾਜ ਜੀ ਆਪਣੀਆਂ ਨਰਦਾਂ ਟੋਰਦੇ ਨੇ, ਆਪਣੀਆਂ ਨਰਦਾਂ ਪੱਕੀਆਂ ਕਰਦੇ ਨੇ। ਹੁਣ ਪੱਕੀ ਨਰਦ ਜਿਹੜੀ ਆ ਉਹ ਮਾਰੀ ਨਹੀਂ ਜਾ ਸਕਦੀ, ਕੱਚੀ ਨਰਦ ਛੇਤੀ ਮਰ ਜਾਂਦੀ ਹੈ। ਇਹਦੀ ਜਿਹੜੀ ਕੋਈ ਕੱਚੀ ਨਰਦ ਰਸਤੇ ਚ ਮਿਲ ਜਾਂਦੀ ਹੈ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਹੀ ਮਾਰ ਦਿੰਦੇ, ਕਹਿੰਦੇ ਲੈ ਅਨਵਰ ਖਾਂ ਆ ਤੇਰੀ ਨਰਦ ਵੀ ਮਾਰ, ਨਾਲੇ ਏਦਾਂ ਕਹਿੰਦੇ ਨਾਲੇ ਕਹਿ ਕੇ ਦੀ ਨਰਦ ਮਾਰ ਦਿੰਦੇ ਨੇ।
ਆਨੇ ਦਾਵ ਹਤੈ ਤਿਸ ਥਾਏ,
ਮਹਾਰਾਜ ਜੀ ਦਾ ਥੱਲੇ ਲੈ ਆਉਂਦੇ, ਚਾਰੇ ਪਾਸੇ ਘੇਰਾ ਪਾ ਕੇ ਨਾ ਆਪਣੀਆਂ ਨਰਦਾਂ ਨਾਲ ਇਹਦੀਆਂ ਨਰਦਾਂ ਨੂੰ ਵਿੱਚ ਘੇਰਾ ਪਾ ਲੈਂਦੇ, ਤੇ ਘੇਰਾ ਪਾ ਕੇ ਆਪਣੇ ਦਾ ਦੇ ਥੱਲੇ ਗੁਰੂ ਹਰਗੋਬਿੰਦ ਸਾਹਿਬ ਜੀ ਲੈ ਆਉਂਦੇ ਹਨ।
ਪਉ 12 ਕੇ ਆਨੇ 18,
ਖਾਲਸਾ ਜੀ ਨਰਦਾਂ ਦੇ ਨਾਂ ਹੀ ਨੇ, ਪੋ 12 ਤੇ 18, ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਖੇਡਦੇ ਹਨ।
ਖੋੜਸ 15 ਕੈ 10 14,
ਮਹਾਰਾਜ ਜੀ 16 15 14 ਏਦਾਂ ਨੰਬਰ ਬਣਾ ਕੇ ਨਰਦਾਂ ਦੇ ਮਹਾਰਾਜ ਜੀ ਉਹਨਾਂ ਨੂੰ ਚੋਪੜ ਦੇ ਵਿੱਚ ਖੇਡਦੇ ਹਨ।
ਤੁਰਕ 3 ਕਾਨੇ ਕੈ 4,
ਜਿਹੜਾ ਤੁਰਕ ਅਨਵਰ ਖਾਂ ਹੈ ਉਹਦੀਆਂ ਜਾਂ 3 ਬਣਦੀਆਂ ਨੇ ਜਾਂ 3 ਕਾਣੇ ਹੁੰਦੇ ਨੇ, ਉਹਨਾਂ ਨੂੰ ਕਾਣੇ ਮੰਨਿਆ ਜਾਂਦਾ, ਉਹਦੀਆਂ 3 ਕਾਣੀਆਂ ਬਣਦੀਆਂ ਨੇ ਜਾਂ 4 ਬਣਦੀਆਂ ਨੇ, ਉਹਦੇ ਕੋਲੋਂ ਨਾ ਪੋ 12 ਬਣਦੀ ਹੈ, ਨਾ 18 ਬਣਦੀ ਹੈ, ਨਾ 14 ਬਣਦੀ ਹੈ, ਨਾ 16 ਬਣਦੀ ਹੈ, ਨਾ 15 ਬਣਦੀ ਹੈ। ਗੁਰੂ ਹਰਗੋਬਿੰਦ ਸਾਹਿਬ ਦੀਆਂ ਇਹੀ ਨਰਦਾਂ ਬਣਦੀਆਂ, ਉਹਦੀਆਂ 3 ਜਾਂ 4 ਬਣਦੀਆਂ ਨੇ।
5-3 ਤੋਂ 9 ਨਿਰਧਾਰ,
ਜਾਂ 5 ਬਣਦੀਆਂ ਨੇ ਜਾਂ 3 ਬਣਦੀਆਂ ਨੇ ਜਾਂ 9 ਬਣਦੀਆਂ ਨੇ, ਜੋੜਾ ਨਹੀਂ ਬਣਦਾ ਉਹਦਾ, ਇਹੋ ਜਿਹੇ ਢੰਗ ਦੇ ਨਾਲ ਕਹਿੰਦੇ ਉਹਦੀਆਂ ਨਰਦਾਂ ਬਣਦੀਆਂ, ਉਹ ਵੀ ਕੱਚੀਆਂ ਬਣਦੀਆਂ ਨੇ।
ਕਬ ਯੁਗ ਚੱਲਣਾ ਤੁਰਕ ਡਿੱਗ ਆਵੇ,
ਤੇ ਕਦੇ ਕਦੇ ਤੁਰਕ ਜਿਹੜਾ ਆਪਣਾ ਜੋੜਾ ਬਣਾ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀਆਂ ਨਰਦਾਂ ਦੇ ਨੇੜੇ ਲੈ ਕੇ ਆਉਂਦਾ ਹੈ।
ਨਹੀਂ ਤਾਂ ਵਿਚਰੀ ਨਰਦ ਚਲਾਵੇ,
ਨਹੀਂ ਤਾਂ ਵਿਛੜੀਆਂ ਕੱਲੀਆਂ ਕੱਲੀਆਂ ਨਰਦਾਂ ਟਰਾਈ ਤੋਰੀ ਜਾਂਦਾ। ਕਦੇ ਕਦੇ ਦਾ ਜੋੜਾ ਬਣਦਾ ਨਰਦ ਦਾ, ਨਹੀਂ ਤਾਂ ਕੱਲੀ ਕੱਲੀ ਵਿਛੜੀ ਹੋਈ ਨਰਦ ਨੂੰ ਹੀ ਤੋਰਦਾ ਹੈ।
ਪੁਨ ਘੱਟ ਬਾਟ ਚੱਲਣ ਕੋ ਲਾਗਾ, ਛਲ ਤੇ ਜੀਤ ਚੈਨ ਅਨਰਾਗਾ।
ਹੁਣ ਇਹਨੇ ਕੀ ਕੀਤਾ ਅਨਵਰ ਖਾਂ ਨੇ, ਹੁਣ ਇਹ ਘੱਟ ਵੱਧ ਕਰਕੇ ਚੱਲਣ ਲੱਗ ਪਿਆ, ਛਲ ਕਰਨ ਲੱਗ ਪਿਆ, ਕਪਟ ਕਰਨ ਲੱਗ ਪਿਆ। ਹੁਣ ਡੱਲ ਸੁੱਟਦਾ, ਡੱਲ ਸੁੱਟਦਿਆਂ ਜੇ ਨੰਬਰ ਥੋੜਾ ਆਉਂਦਾ, ਜੇ ਆਉਂਦਾ 6 ਤੇ ਇਹ ਤੋਰਦਾ 8 ਦੇ ਉੱਤੇ ਹੈ। ਜੇ ਕਈ ਵਾਰੀ 10 ਆ ਜਾਂਦਾ, ਜੇ 10 ਆਉਂਦਾ ਤੇ ਅੱਗੇ ਨਰਦ ਮਰਦੀ ਹੈ, ਇਹਦੀ ਜਾਣ ਬੁੱਝ ਕੇ 8 ਤੇ ਰੋਕ ਲੈਂਦਾ। ਏਦਾਂ ਹੁਣ ਜਾਣ ਬੁੱਝ ਕੇ ਕਦੇ ਘੱਟ ਤੇ ਕਦੇ ਵੱਧ ਖੇਡਣ ਲੱਗ ਪਿਆ, ਨਰਦਾ ਇਸ ਢੰਗ ਨਾਲ ਚਲਾਉਣ ਲੱਗ ਪਿਆ। ਖੋਜਾ ਅਨਵਰ ਖਾਂ
ਜਥਾ ਅਲੀ ਰੁਕਮੀ ਸੰਗ ਅਰਿਓ,
ਏਦਾਂ ਅੜ ਗਿਆ ਸਤਿਗੁਰਾਂ ਦੇ ਨਾਲ ਜਿਵੇਂ ਹਲੀ। ਹਲੀ ਨਾਮ ਹੈ ਬਲਦੇਵ ਦਾ, ਕ੍ਰਿਸ਼ਨ ਜੀ ਦਾ ਭਰਾ। ਕਹਿੰਦੇ ਜਿਵੇਂ ਉਹ ਰੁਕਮੀ ਦੇ ਨਾਲ ਅੜ ਗਿਆ ਸੀ ਨਾ, ਕਹਿੰਦੇ ਏਦਾਂ ਅੜ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ।
ਖੇਲਤ ਕੋਰ ਘਾਤ ਸੋ ਕਰਿਓ,
ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨੂੰ ਖੇਡਦੇ ਨੂੰ ਵੀ, ਚਾਹੇ ਵੱਧ ਘੱਟ ਕਰਕੇ ਵੀ ਨਰਦਾਂ ਚਲਾ ਰਿਹਾ। ਗੁਰੂ ਹਰਗੋਬਿੰਦ ਸਾਹਿਬ ਵੇਖ ਵੀ ਰਹੇ ਨੇ, ਪਰ ਮਹਾਰਾਜ ਜੀ ਫੇਰ ਵੀ ਆਪਣੇ ਦਾ ਥੱਲੇ ਨੂੰ ਲੈ ਹੀ ਲੈਂਦੇ। ਭਾਵੇਂ ਛਲ ਨਾਲ ਖੇਡ ਰਿਹਾ, ਕਪਟ ਨਾਲ ਖੇਡ ਰਿਹਾ, ਫਿਰ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਘਾਤ ਥੱਲੇ ਲੈ ਲੈਂਦੇ ਨੇ।
ਤਥਾ ਚੈ ਮੂਰਖ ਕਰਵਾਈ ਲਗੈ ਦਾਵ ਕੱਟ ਬਾਡ ਚਲਾਈ।
ਸਤਿਗੁਰੂ ਜੀ ਦੀ ਆਪਣੀ ਲੀਲਾ, ਮਹਾਰਾਜ ਜੀ ਵੀ ਆਪ ਹੀ ਖੇਡ ਖੜਾ ਰਹੇ ਨੇ ਇਹਨੂੰ, ਪਾਤਸ਼ਾਹ ਜੀ ਮਹਾਰਾਜ ਜੀ ਖੇਡ ਖੜਾ ਰਹੇ ਨੇ। ਜਦੋਂ ਇਹਦਾ ਦਾ ਲੱਗਦਾ ਹੈ, ਇਹ ਕਦੇ ਘੱਟ ਚਲਾ ਦਿੰਦਾ ਨਰਦ ਨੂੰ, ਕਦੇ ਵੱਧ ਕਰਕੇ ਚਲਾ ਦਿੰਦਾ। ਏਦਾਂ ਇਹ ਆਪਣੇ ਦਾ ਦੇ ਨਾਲ ਛਲ ਕਰਕੇ ਕਪਟ ਕਰਕੇ ਖੇਡ ਰਿਹਾ।
ਤੋ ਛਿਮਾ ਨਿਦ ਛਿਮਾ ਤਰਨ ਤੇ ਜਹਾਂ ਤਰਹਿ ਤੈ ਮਾਰ ਕਰਨ ਤੇ।
ਫਿਰ ਵੀ ਛਿਮਾ ਨਿਦ ਗੁਰੂ ਹਰਗੋਬਿੰਦ ਸਾਹਿਬ ਮਾਫ਼ ਕਰੀ ਜਾਂਦੇ ਨੇ ਇਹਨੂੰ, ਫਿਰ ਵੀ ਛਿਮਾ ਕਰੀ ਜਾਂਦੇ ਨੇ। ਪਰ ਜਿੱਥੇ ਨਰਦ ਰੱਖਦਾ ਨਾ ਸਤਿਗੁਰੂ ਜੀ, ਉੱਥੋਂ ਹੀ ਇਹਦੀ ਨਰਦ ਮਾਰ ਲੈਂਦੇ ਨੇ। ਭਾਵੇਂ ਵੱਧ ਘੱਟ ਕਰਕੇ ਵੀ ਚਲਾਉਂਦਾ ਨਰਦ ਨੂੰ, ਪਰ ਜਿੱਥੇ ਵੀ ਰੱਖਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਨਰਦ ਉੱਥੇ ਹੀ ਪਹੁੰਚ ਜਾਂਦੀ ਹੈ, ਤੇ ਆਪਣੀ ਨਰਦ ਨਾਲ ਉੱਥੇ ਹੀ ਇਹਨੂੰ ਮਾਰ ਗਿਰਾਉਂਦੇ ਨੇ।
ਪੁਨ ਪੋ 12 ਰੱਖਿਓ ਦਾਵ,
ਪੋ 12 ਦਾ ਦਾਵ ਰੱਖਿਆ ਸਤਿਗੁਰੂ ਸੱਚੇ ਪਾਤਸ਼ਾਹ ਨੇ।
ਕਰਤੇ ਉਪਾਵ ਨਾ ਸਕਿਓ ਠਾਵ,
ਜ਼ੋਰ ਲਾ ਹਟਿਆ ਖੋਜੇ ਅਨਵਰ ਖਾਂ, ਪਰ ਇਹਦੇ ਕੋਲੋਂ ਪੋ 12 ਦੀ ਨਰਦ ਨਹੀਂ ਉੱਠੀ। ਮਹਾਰਾਜ ਜੀ ਨੇ ਦਾ ਨਾਲ ਕਹੀ, ਕਹਿੰਦੇ ਆਹ ਪਈ ਹੈ ਸਾਡੀ ਪੋ 12, ਜੇ ਤੇਰੇ ਕੋਲੋਂ ਮਾਰੀ ਜਾਂਦੀ ਤਾਂ ਮਾਰ। ਕਹਿੰਦੇ ਉਸ ਵਕਤ ਇਹਨੇ ਜ਼ੋਰ ਲਾ ਲਿਆ, ਬੜੇ ਉਪਾਅ ਕੀਤੇ, ਬੜਾ ਛਲ ਕਪਟ ਕੀਤਾ, ਪਰ ਸਤਿਗੁਰਾਂ ਦੀ ਪੋ 12 ਦੀ ਜਿਹੜੀ ਨਰਦ ਸੀ ਉਹਨੂੰ ਮਾਰ ਨਹੀਂ ਸਕਿਆ।
ਆਨ ਟੁਕੀ ਬਾਜੀ ਤਬ ਨੇਰੇ,
ਇੱਦਾਂ ਖੇਡਦਿਆਂ ਖੇਡਦਿਆਂ ਬਾਜੀ ਹੁਣ ਬਿਲਕੁਲ ਸਿਰੇ ਤੇ ਆ ਪਹੁੰਚੀ। ਬਸ ਹੁਣ ਹਾਰ ਤੇ ਜਿੱਤ ਦਾ ਫੈਸਲਾ ਹੋਣ ਹੀ ਵਾਲਾ ਹੈ। ਕਹਿੰਦੇ ਬਾਜੀ ਐਨ ਸਿਰੇ ਤੇ ਆ ਪਹੁੰਚੀ ਹੈ।
ਸਤਿਗੁਰ ਪਾਕੀ ਨਰਦ ਅਗੇਰੇ,
ਹੁਣ ਸਤਿਗੁਰਾਂ ਦੀਆਂ ਜਿਹੜੀਆਂ ਨਰਦਾਂ ਸੀ ਅੱਗੇ ਸਭ ਪੱਕੀਆਂ ਨਰਦਾਂ ਸੀ, ਕੱਚੀਆਂ ਨਰਦਾਂ ਮਾਰ ਲਈਆਂ ਜਾਂਦੀਆਂ, ਪੱਕੀ ਨੂੰ ਨੀ ਕੋਈ ਮਾਰਦਾ। ਸਤਿਗੁਰਾਂ ਦੀਆਂ ਜਿੰਨੀਆਂ ਨਰਦਾਂ ਸੀ ਅਗਲੇ ਪਾਸੇ ਉਹ ਪੱਕੀਆਂ ਨਰਦਾਂ ਪਈਆਂ ਨੇ।
ਜੋਦੈਂ ਦਾਵ ਤੁਰਕ ਕੋ ਪਰਿਓ,
ਕਹਿੰਦੇ ਉਧਰ ਤੁਰਕ ਦੀਆਂ ਜਿਹੜੀਆਂ ਅਨਵਰ ਖਾਂ ਦੀਆਂ ਨਰਦਾਂ ਸੀ ਉਹ 14 ਦੇ ਉੱਤੇ ਆਈਆਂ ਹੋਈਆਂ ਕੱਚੀਆਂ ਨਰਦਾਂ ਸਨ।
ਪੋ 12 ਕਹਿ ਉੱਠ ਬੋ ਕਰਿਓ,
ਤੇ ਪੋ 12 ਕਹਿ ਕੇ ਹੈ ਤਾਂ 14 ਸੀ, ਪਰ ਉਹਨੇ ਆਪਣੀ 14 ਨੂੰ ਵੀ ਜਾਣ ਕੇ ਕਹਿੰਦਾ ਜੀ ਮੇਰੀਆਂ ਪੋ 12 ਨੇ। ਇਹ ਤਾਂ ਪੋ 12 ਕਹਿ ਕੇ ਆਪਣੀ ਨਰਦ ਉਠਾਉਣ ਦਾ ਯਤਨ ਕੀਤਾ।
ਗੁਰ ਡਾਲੇ ਡਲ ਆਏ 17 ਲਗੇ ਉਠਾਵਨ ਗ੍ਰਹਿ ਮਜਾਰਾ।
ਪੋ 12 ਬਣਾ ਲਈਆਂ ਇਹ ਸਾਰੀਆਂ ਚੋਪੜ ਦੀਆਂ ਖੇਡਾਂ ਤੇ ਉਹਨਾਂ ਦੀਆਂ ਨਰਦਾਂ ਦੇ ਨਾਂ ਨੇ। ਪੁਰਾਣੀ ਖੇਡ ਹੈ, ਹੁਣ ਤਾਂ ਅਲੋਪ ਹੋ ਗਈ ਹੈ, ਤੇ ਹੁਣ ਆਪਾਂ ਤਾਂ ਕਥਾ ਹੀ ਕਰ ਸੁਣ ਸਕਦੇ ਹਾਂ ਵੀ ਉਹ ਨਰਦਾਂ ਕਿਵੇਂ ਚੱਲਦੀਆਂ, ਕਿਵੇਂ ਖੇਡੀ ਦੀਆਂ ਵਿੱਚ ਜਿੱਦਾਂ ਲਿਖਿਆ। ਪਰ ਅਸਲੀਅਤ ਵਿੱਚ ਚੋਪੜ ਰਿਹਾ ਨਹੀਂ, ਚੋਪੜ ਦਾ ਰੂਪ ਆਕਾਰ ਜਾਂ ਸ਼ਤਰੰਜ ਦੇ ਵਿੱਚ ਬਦਲ ਗਿਆ, ਜਾਂ ਜਿਵੇਂ 12 ਗੀਟੀ ਆਦਿਕ ਖੇਡੀ ਜਾਂਦੀ ਹੈ ਉਹਦੇ ਵਿੱਚ ਜਾ ਕੇ ਥੋੜਾ ਜਿਹਾ ਮਿਸ਼ਰਣ ਜਿਹਾ ਹੋ ਗਿਆ, ਉਦਾਂ ਦੀ ਖੇਡ ਬਣ ਗਈ। महाराज सच्चे पातशाह ने जदों डल सुटे ते सतगुरां दा डल सुटण दे नाल 17 नंबर आया। 17 दे उत्ते महाराज सच्चे पातशाह जी दा डल पहुंचिया तो गरीब नवाज पातशाह महाराज इहनूं इहदे घर चों उठाण लगे।
गई तीसरी बाजी जान तुरक कूर तब कीन बखान।
महाराज जी दा जदों 17 नंबर आया ते पातशाह ने इहदियां सारियां नरदां मार के दे घर दे विच प्रवेश कर गए। घर दे विच प्रवेश करके महाराज कहिंदे लै अनवर खां बाजी जित ली, इह वी साडी हो गई, इह बाजी वी साडी हो गई। जदों सतगुरां ने बाजी जित ली, अनवर खां पहला ही बड़े गुस्से विच सी। होर जदों बंदा हार जांदा होर तां उहदा कोई जोर नहीं चलदा ते फिर उह कौड़ा बोलना शुरू कर दिंदा, फिर उह कुड़त्तण भरे बोल बोलने शुरू कर दिंदा। जदों खेड विच ना जितया जा सके फिर उह गुस्से विच चिपिया होया फिर क्रोध विच बोलन लग पैंदा। उसे तरह अनवर खां भी तुरक भी उस वेले कूड़ा बोलन लग पिया।
पए कुफर के पीर मिसाले,
कहण लगा तुसी तां झूठ दे पीर हो। गुरु हरगोबिंद साहब नूं कहिंदा, कुफर कहिंदे ने झूठ नूं, कहिंदा तुसी तां झूठियां दे पीर हो, मैनूं पता लग गया।
चौपड़ खिलत कुफर ही चाले,
आ चौपड़ खेडदिआं भी तुसी कुफर ही खेडिआ, इत्थे भी झूठ बोल बोल के नरदां चलाईआं ने तुसी। हालांकि आप वध घट चलांदा रहा झूठ बोल के, जे 14 हुंदी सी उहनूं पो 12 बना दिंदा सी। पर गुरु हरगोबिंद साहब दे उत्ते उल्टा इस तरह दा आरोप लाउंदा, कहिंदा जी तुसीं चौपड़ दी खेड खेडी है जिहड़ी इह कुफरता दे नाल खेडी है।
गुर बोले अमरे ना दरोग।
गुरु हरगोबिंद साहब महाराज जी अगों बोले, कहिंदे खोजे अनवर खां सोच के बोली दा, साडे घर दे विच झूठ कोई नहीं, साडे कोल ना झूठ है ते ना ही झूठ दा लेश है, इत्थे साडे घर दे विच तां सच वरतदा है, सचो ही सच वरतदा है, सत बोलिया जांदा सत कहा जांदा।
फकर अलाई लख बेजोग,
अलाई फकर है इत्थे ओ जानन योग है।
तो सम छली दरोग उचारे,
वर्गे छली ने तेरे वर्गे जेड़े कपटी ने ओ बोलदे ने झूठ, असी झूठ नहीं बोलिया, ना ही साडे घर विच झूठ बोलिया जांदा है। तेरे जे छली ते कपटी जेड़े हुंदे ने अनवर खां ओही झूठ ते दरोग उचारदे ने।
बसै दरोग नकेत तुम्हारे,
जेड़ा झूठ है ओह तुहाडे घर च बसदा, साडे घर च नहीं, साडे घर च सच है, तुहाडे घर दे विच झूठ वरतदा ते झूठ वसदा है।
जब जानी बाजी अब गए,
जदों इहने वेख्या खोजे अनवर खां ने के मेरी बाजी चली गई है, मैं बाजी हार चुका हां,
कह कर सो चौपड़ उल्टाए,
उसे वेले चौपड़ फड़िया, चौपड़ फड़ के उल्टा दिता गुस्से दे नाल। चौपड़ पिया सी कपड़े दा बनिया हुंदा, ਉਹ ਚੋਪੜ ਫੜ ਕੇ ਨੇ ਬੜੇ ਗੁੱਸੇ ਨਾਲ ਉਲਟਾ ਦਿੱਤਾ।
ਨਿੰਦਾ ਕਰਨ ਲੱਗੇ ਉਹ ਮਤ ਮੰਦ,
ਮਾੜੀ ਮਤ ਵਾਲਾ ਪਾਪੀ ਸਤਿਗੁਰਾਂ ਦੀ ਨਿੰਦਾ ਕਰਨ ਲੱਗ ਪਿਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਨਿੰਦਾ ਕਰਨ ਲੱਗ ਪਿਆ।
ਤੁਮਰੇ ਸਦਨ ਦਰੋਗ ਬਿਲੰਦ,
ਲੱਗ ਗਿਆ ਮੈਨੂੰ ਪਤਾ ਤੁਹਾਡੇ ਘਰ ਦਾ, ਤੁਹਾਡੇ ਘਰ ਵਿਚ ਤਾਂ ਹੈ ਹੀ ਝੂਠ, ਨਿਹਰਾ ਹੀ ਝੂਠ ਤੁਸੀਂ ਬੋਲਦੇ ਹੋ, ਝੂਠ ਹੀ ਤੁਹਾਡੇ ਘਰ ਵਿਚ ਵਰਤਦਾ ਹੈ।
ਜੈਸੇ ਫਕਰ ਅਲਾਹੀ ਬੰਦ ਬਨੇ, ਸਭ ਜਗ ਜਾਣਤ ਗੁਣ ਤਿਮ ਬਨੇ,
ਜਿਵੇਂ ਜਿਹਾ ਅਲਾਹੀ ਫਕਰ ਬਣਦਾ ਸਾਰਾ ਜਗ ਜਾਣਦਾ ਹੈ, ਤੇ ਜਗਤ ਜਾਣ ਕੇ ਉਸੇ ਤਰ੍ਹਾਂ ਦੇ ਗੁਣ ਆਪਣੇ ਮੂੰਹ ਤੋਂ ਉਚਾਰਨ ਕਰਦਾ ਹੈ।
ਮੰਤਰਨ ਸੰਗ ਕਰਿਓ ਬਸ ਭਾਰੇ,
ਕੋਈ ਗੱਲ ਨਹੀਂ ਤੁਹਾਡੇ ਚ, ਤੁਸੀਂ ਦੁਨੀਆਂ ਦੇ ਲੋਕਾਂ ਨੂੰ ਆਪਣੇ ਮੰਤਰਾਂ ਨਾਲ ਆਪਣੀਆਂ ਕਲਾਮਾਂ ਨਾਲ ਵਸ ਕੀਤਾ ਹੋਇਆ।
ਜਹਾਂਗੀਰ ਕਿਸਮਤ ਬਿਗਾੜੀ,
ਔਰ ਬਾਦਸ਼ਾਹ ਜਹਾਂਗੀਰ ਦੀ ਵੀ ਮਤ ਤੁਸੀਂ ਵਿਗਾੜੀ, ਉਹ ਵੀ ਤੁਹਾਡੇ ਪੈਰਾਂ ਚ ਮੱਥਾ ਟੇਕਦਾ ਸੀ। ਜਹਾਂਗੀਰ ਬਾਦਸ਼ਾਹ ਦੀ ਵੀ ਗੁਰੂ ਜੀ ਤੁਸੀਂ ਮਤ ਮਾਰੀ ਹੋਈ ਸੀ, ਉਹਦੀ ਵੀ ਮਤ ਨੂੰ ਤੁਸੀਂ ਆਪਣੇ ਕਾਬੂ ਚ ਕੀਤਾ ਹੋਇਆ ਸੀ।
ਕਹਿ ਕਰ ਕੂੜੇ ਕਪਟ ਕੁਢਾਲ,
ਔਰ ਕਹਿੰਦੇ ਤੁਸੀਂ ਕੂੜੇ ਤੇ ਕਪਟੀ ਤੇ ਘੁਟਾਲੇ ਬੋਲ ਬੋਲ ਕੇ,
ਚੰਦੂ ਗਇਓ ਦੀਵਾਨ ਵਿਸ਼ਾਲ,
ਜਿਹੜਾ ਵਿਸ਼ਾਲ ਦੀਵਾਨ ਸੀ ਚੰਦੂ ਉਹਨੂੰ ਤੁਸੀਂ ਪਕੜਿਆ, ਉਹਨੂੰ ਵੀ ਝੂਠਾ ਹੀ ਮਾਰਿਆ ਤੁਸੀਂ, ਉਹਦੇ ਤੇ ਕੂੜੇ ਝੂਠੇ ਬੋਲ ਬੋਲ ਕੇ, ਕੂੜੇ ਤੇ ਕਪਟ ਭਰੇ ਬੋਲਾਂ ਦੇ ਆਰੋਪ ਲਾ ਕੇ ਤੁਸੀਂ ਚੰਦੂ ਨੂੰ ਮਾਰਿਆ।
ਬਹੁਤ ਦਿਨ ਮੈਂ ਤਰਸਾਏ ਸੰਘਾਰਾ,
ਬੜੇ ਦਿਨਾਂ ਵਿੱਚ ਉਹਨੂੰ ਤਰਸਾ ਤਰਸਾ ਕੇ ਕੁੱਤਿਆਂ ਦੇ ਨਾਲ ਬੰਨ ਕੇ ਬੜੀ ਭੈੜੀ ਦੁਰਦਸ਼ਾ ਕਰਕੇ ਤੁਸੀਂ ਉਹਨੂੰ ਮਾਰਿਆ ਹੈ।
ਬਿਨਾਂ ਰਹਿਮ ਜਾਣਾ ਜਗ ਸਾਰਾ,
ਬਿਨਾਂ ਰਹਿਮ ਤੋਂ ਉਹਦੇ ਤੇ ਤੁਸੀਂ ਦਇਆ ਨਹੀਂ ਕੀਤੀ, ਇਹੋ ਜਿਹੀ ਉਹਦੀ ਬੁਰੀ ਹਾਲਤ ਕਰਕੇ ਮਾਰਿਆ ਵੀ ਉਹਦੇ ਸਿਰ ਵਿੱਚ ਵੀ ਕਿਰਮ ਪੈ ਗਏ ਸੀ, ਭੈੜੀ ਹਾਲਤ ਕਰਕੇ ਤੁਸੀਂ ਉਹਨੂੰ ਮਾਰਿਆ, ਇਹ ਗੱਲ ਸਾਰਾ ਜਗਤ ਜਾਣਦਾ ਹੈ।
ਹੁਣ ਕਾਜ਼ੀ ਕੀ ਸੁੱਤਾ ਲੁਭਾਏ,
ਪਹਿਲਾਂ ਤੁਸੀਂ ਚੰਦੂ ਨੂੰ ਮਾਰਿਆ, ਇਹ ਗੁਨਾਹ ਕੀਤਾ, ਤੇ ਆਹ ਫਿਰ ਗੁਰੂਆਂ ਦਾ ਕੰਮ ਹੈ, ਮੁੜ ਕੇ ਕਾਜ਼ੀ ਦੀ ਕੁੜੀ ਨੂੰ ਲਾਲਚ ਦਿੱਤਾ ਕੌਲਾਂ ਨੂੰ, ਤੇ ਉਹਨੂੰ ਉਹਦੇ ਘਰੋਂ ਕੱਢ ਕੇ ਲੈ ਆਏ,
ਸਮੰਤਰਨ ਕਰ ਲਈ ਭਜਾਏ,
ਉਹਨੂੰ ਮੰਤਰਾਂ ਨਾਲ ਉਹਨੂੰ ਕਾਜ਼ੀ ਦੀ ਲੜਕੀ ਨੂੰ ਆਪਣੇ ਕਾਬੂ ਚ ਕਰ ਲਿਆ। ਪਤਾ ਨੀ ਕਿਹੜੇ ਮੰਤਰ ਟੂਣੇ ਤੁਸੀਂ ਉਹਦੇ ਤੇ ਪੜ੍ਹੇ, ਉਹ ਤੁਹਾਡੇ ਵੱਸ ਹੋ ਗਈ ਤੇ ਉਹਨੂੰ ਤੁਸੀਂ ਲੁਭਾ ਕੇ ਭਜਾ ਕੇ ਲੈ ਆਏ।
ਜਹਾਂ ਕੋ ਲੇ ਪੁਨ ਬਾਜ,
ਤੁਸੀਂ ਬਾਦਸ਼ਾਹ ਸ਼ਾਹਜਹਾਨ ਦਾ ਬਾਜ ਖੋਇਆ, ਇਹ ਚੰਗਾ ਕੰਮ ਨਹੀਂ ਕੀਤਾ। ਬਾਦਸ਼ਾਹ ਸ਼ਾਹਜਹਾਨ ਦਾ ਤੁਸੀਂ ਬਾਜ ਖੋਇਆ ਹੈ।
ਮਾਰਨ ਮਰਨ ਕਰਿਓ ਰਣ ਸਾਜ,
ਉਹ ਬਾਜ ਮੰਗਣ ਆਏ ਤੇ ਤੁਸੀਂ ਅੱਗੇ ਮਰਨ ਮਰਾਣ ਨੂੰ ਤਿਆਰ ਹੋ ਗਏ। ਜੰਗ ਕੀਤਾ, ਹਜ਼ਾਰਾਂ ਫੌਜਾਂ ਜੰਗ ਦੇ ਮੈਦਾਨ ਚ ਮਾਰੀਆਂ।
ਸ੍ਰੀ ਹਰਗੋਬਿੰਦ ਕ੍ਰਿਸ਼ਨ ਮਨਿੰਦ ਕਾਰਨ ਕੂਰੇ ਕਰਨ ਬਿਲੰਦ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕਲਯੁਗ ਦੇ ਅਵਤਾਰ ਨੇ, ਜਿਵੇਂ ਦੁਆਪਰ ਯੁਗ ਦੇ ਅਵਤਾਰ ਸ੍ਰੀ ਕ੍ਰਿਸ਼ਨ ਜੀ ਹਨ, ਕਲਯੁਗ ਦੇ ਅਵਤਾਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ, ਇਹਦੇ ਕਾਰਨਾਂ ਨੂੰ ਝੂਠੇ ਕਰਨ ਵਾਸਤੇ।
ਮੌਨ ਠਾਨ ਸਨ ਮੁਕਤਿ ਸੇਰੇ,
ਮਹਾਰਾਜ ਜੀ ਚੁੱਪ ਕਰੇ ਬੈਠੇ ਰਹੇ, ਇਹਨੂੰ ਵੇਖੀ ਜਾਂਦੇ ਨੇ, ਬੋਲੀ ਜਾਂਦਾ, ਵੇਖੋ ਮੇਰੇ ਸਤਿਗੁਰਾਂ ਦਾ ਧੀਰਜ ਕਿਤਨਾ ਬਲਵਾਨ ਹੈ, ਇਹਨੇ ਕਬੋਲ ਬੋਲੀ ਜਾ ਰਿਹਾ ਬੋਲੀ ਜਾ ਰਿਹਾ। ਗੁਰੂ ਹਰਗੋਬਿੰਦ ਸਾਹਿਬ ਬੜੇ ਠੰਡੇ ਮਤੇ ਨਾਲ ਫਰਮੇ ਦੇ ਨਾਲ ਇਹਦੀਆਂ ਗੱਲਾਂ ਸੁਣੀ ਜਾਂਦੇ ਤੇ ਇਹਦੇ ਵੱਲ ਵੇਖੀ ਜਾਂਦੇ ਨੇ।
ਸਮ ਸਿਸਪਾਲ ਸੋ ਬੋਲਨ ਬੋਲਤ ਬੇਰੇ,
ਭਗਵਾਨ ਕ੍ਰਿਸ਼ਨ ਦੇ ਸਾਹਮਣੇ ਸ਼ਿਸ਼ੂਪਾਲ ਬੋਲੀ ਜਾਂਦਾ ਸੀ ਨਾ, ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਾਹਮਣੇ ਇਹ ਖੋਜੇ ਅਨਵਰ ਖਾਂ ਬੋਲੀ ਜਾ ਰਿਹਾ।
ਰਾਖਨ ਸੈਨਾ ਸੰਗ ਹਜ਼ਾਰਨ ਕਰਨ ਅਖੇਰਨ ਜੀਵ ਸੰਗਾਰਨ,
ਜੀ ਆਹ ਤੁਹਾਡਾ ਕੰਮ ਹੈ, ਆਪਣੇ ਨਾਲ ਹਜ਼ਾਰਾਂ ਦੀ ਗਿਣਤੀ ਚ ਫੌਜ ਰੱਖਦੇ ਹੋ, ਫਿਰ ਜੰਗਲੀ ਜਾਨਵਰ ਲੈ ਕੇ, ਬਾਜ ਲੈ ਕੇ, ਸ਼ਿਕਾਰੀ ਕੁੱਤੇ ਲੈ ਕੇ ਉਹਨਾਂ ਨੂੰ ਨਾਲ ਲਿਜਾ ਕੇ ਜੰਗਲ ਚ ਸ਼ਿਕਾਰ ਖੇਡਦੇ ਹੋ, ਜੀਵਾਂ ਦਾ ਘਾਤ ਕਰਦੇ ਹੋ।
ਭੋਗੋ ਸਕਲ ਜਗਤ ਕੇ ਭੋਗ,
ਸਾਰੇ ਜਗਤ ਦੇ ਭੋਗ ਭੋਗਦੇ ਹੋ, ਸਾਰੇ ਜਗਤ ਦੇ ਸੁਖ ਆਰਾਮ ਉਹ ਤੁਸੀਂ ਰਾਜਿਆਂ ਬਾਦਸ਼ਾਹਾਂ ਵਾਂਗਰ ਭੋਗਦੇ ਹੋ।
ਕਹਿਤ ਦਰੋਗ ਠਗੋ ਬੋਲੋਗ,
ਝੂਠ ਬੋਲ ਬੋਲ ਕੇ ਲੋਕਾਂ ਨੂੰ ਠੱਗਦੇ ਹੋ, ਦਰੋਗ ਕਹਿੰਦੇ ਨੇ ਝੂਠ ਨੂੰ, ਝੂਠ ਬੋਲ ਬੋਲ ਕੇ ਤੁਸੀਂ ਲੋਕਾਂ ਨੂੰ ਠੱਗ ਰਹੇ ਹੋ ਤੇ ਠੱਗਦੇ ਹੋ।
ਸੁਣਤ ਛਿਮਾ ਨਿਧ ਛਿਮਾ ਤਰੰਤੇ,
ਬੋਲੀ ਜਾ ਰਿਹਾ ਗੁਰੂ ਹਰਗੋਬਿੰਦ ਸਾਹਿਬ, ਛਿਮਾ ਨਿਧ ਸੁਣ ਕੇ ਛਿਮਾ ਹੀ ਕਰੀ ਜਾ ਰਿਹਾ। ਮਹਾਰਾਜ ਜੀ ਨੇ ਅੱਗੋਂ ਇਹਨੂੰ ਕੋਈ ਜਵਾਬ ਨਹੀਂ ਦਿੱਤਾ, ਇਹ ਬੋਲੀ ਜਾ ਰਿਹਾ ਗੁਰੂ ਹਰਗੋਬਿੰਦ ਸਾਹਿਬ ਛਿਮਾ ਨਿਧ, ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਸੇ ਤਰ੍ਹਾਂ ਹੀ ਇਹਨੂੰ ਛਿਮਾ ਕਰੀ ਜਾ ਰਹੇ ਨੇ।
ਜਾਣ ਵਕੀਲ ਨਾ ਮਾਰ ਕਰਨ ਤੇ,
ਇਹ ਜਾਣ ਕੇ ਕਿ ਵਕੀਲ ਹੈ, ਕਿਉਂਕਿ ਦੂਤ ਹੈ, ਨੀਤੀ ਨਹੀਂ ਕਹਿੰਦੀ ਇਹਨੂੰ ਮਾਰੀਏ, ਮਹਾਰਾਜ ਜੀ ਨੂੰ ਵਕੀਲ ਜਾਣ ਕੇ ਕਿ ਦੁਸ਼ਮਣ ਦੀ ਫੌਜ ਦਾ ਭੇਜਿਆ ਹੋਇਆ ਆਇਆ, ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨੂੰ ਨਹੀਂ ਮਾਰ ਰਹੇ।
ਸੋ ਮੂਰਖ ਲਗ ਲਸ਼ਕਰ ਜ਼ੋਰ, ਬੋਲਤ ਕਰਤ ਤਰਕ ਨਾ ਕੋਰ,
ਅਰੇ ਮੂਰਖ ਇਹ ਸਮਝਦਾ ਵੀ ਗੁਰੂ ਜੀ ਮੇਰੇ ਕੋਲੋਂ ਡਰਦੇ ਮਾਰੇ ਨਹੀਂ ਬੋਲਦੇ, ਮੇਰੇ ਨਾਲ ਲਸ਼ਕਰ ਆਇਆ, ਮੇਰੇ ਨਾਲ ਹਜ਼ਾਰਾਂ ਦੀ ਗਿਣਤੀ ਚ ਫੌਜ ਆਈ ਹੈ, ਸ਼ਾਇਦ ਇਸ ਕਰਕੇ ਗੁਰੂ ਜੀ ਮੇਰੇ ਕੋਲੋਂ ਡਰ ਰਹੇ ਨੇ ਤੇ ਤਾਂ ਅੱਗੋਂ ਨਹੀਂ ਬੋਲਦੇ। ਜੇ ਕੋਈ ਬੰਦਾ ਇਨਸਾਨੀਅਤ ਦੇ ਨਾਤੇ ਅੱਗੋਂ ਕਿਸੇ ਨੂੰ ਜਵਾਬ ਨਾ ਵੀ ਦੇ ਨਾ, ਚੁੱਪ ਕਰ ਰਿਹਾ ਤੇ ਉਹ ਅੱਗੋਂ ਹੋਰ ਕਈ ਵਾਰੀ ਮੂਰਖ ਬੰਦਾ ਜੇ ਸਿਆਣਾ ਹੋਵੇ ਤਾਂ ਚੁੱਪ ਕਰ ਜਾਂਦਾ ਵੀ ਜੇ ਮੈਂ ਨਹੀਂ ਉਹ ਨਹੀਂ ਜਵਾਬ ਦਿੰਦਾ ਮੈਂ ਕਿਉਂ ਬੋਲਾਂ, ਪਰ ਜਿਹੜਾ ਮੂਰਖ ਹੁੰਦਾ ਨਾ ਉਹ ਕਹਿੰਦਾ ਇਹ ਬੋਲਦਾ ਨਹੀਂ ਮੇਰੇ ਕੋਲੋਂ ਡਰਦਾ ਪਿਆ ਲੱਗਦਾ, ਹੋਰ ਅੱਗੇ ਬੋਲੀ ਜਾਂਦਾ ਹੋਰ ਬੋਲੀ ਜਾਂਦਾ, ਉਦੋਂ ਤੱਕ ਬੋਲੀ ਜਾਂਦਾ ਜਦੋਂ ਤੱਕ ਮੂੰਹ ਤੇ ਚਪੇੜ ਨਾ ਪਈ ਹੋਵੇ, ਉਦੋਂ ਤੱਕ ਉਹਦਾ ਕੰਮ ਹੁੰਦਾ ਬੋਲੀ ਜਾਣਾ। ਇਹਨੇ ਵੀ ਸੋਚਿਆ ਵੀ ਗੁਰੂ ਮੇਰੇ ਕੋਲੋਂ ਡਰਦਾ ਨਹੀਂ ਪਿਆ ਬੋਲਦਾ ਮੇਰੇ ਅੱਗੇ, ਮੈਂ ਇੰਨਾ ਕੁਝ ਬੋਲੀ ਜਾ ਰਿਹਾ, ਇਹਨਾਂ ਨੂੰ ਮੇਰੀ ਫੌਜ ਦਾ ਡਰ ਹੈ, ਜਿਹੜਾ ਮੇਰੇ ਨਾਲ ਲਸ਼ਕਰ ਆਇਆ ਉਸ ਲਸ਼ਕਰ ਦਾ ਇਹਨਾਂ ਨੂੰ ਡਰ ਹੈ।
ਪੁਨ ਕੇਰੜ ਭਗਵਾਨ ਸੰਘਾਰੇ,
ਬੋਲਿਆ ਖੋਜਾ ਅਨਵਰ ਖਾਂ, ਕਹਿੰਦਾ ਜੀ ਤੁਸੀਂ ਇੱਥੇ ਹੀ ਬਸ ਨਹੀਂ ਕੀਤੀ, ਤੁਸੀਂ ਭਗਵਾਨ ਦਾਸ ਕੇਰੜ ਨੂੰ ਮਾਰਿਆ, ਦੱਸੋ ਉਹਦਾ ਕੀ ਕਸੂਰ ਸੀ ਭਲਾ। ਭਗਵਾਨ ਦਾਸ ਘੇਰੜ ਨੂੰ ਵੀ ਤੁਸੀਂ ਜੁੱਤੀਆਂ ਮਾਰ ਕੇ ਮਾਰਿਆ।
ਅਬਦੁਲ ਖਾਨ ਜ਼ੈਨ ਸੈਨ ਜੁੱਤ ਮਾਰਿਓ।
ਫਿਰ ਅਬਦੁਲ ਖਾਨ ਨੂੰ ਸੂਬੇ ਜਲੰਧਰ ਨੂੰ ਉਹਦੀਆਂ ਫੌਜਾਂ ਸਮੇਤ ਤੁਸੀਂ ਜੰਗ ਦੇ ਮੈਦਾਨ ਚ ਮਾਰਿਆ।
ਬੌਰ ਸ਼ਾਹ ਕੇ ਹੈ ਚੁਰਵਾਏ।
ਤੁਸੀਂ ਬਾਦਸ਼ਾਹ ਦੇ ਘੋੜੇ ਚੋਰੀ ਕਰਵਾ ਲਏ, ਵੀ ਤੁਹਾਡਾ ਕੰਮ ਹੈ, ਇਹ ਗੁਰੂਆਂ ਦਾ ਕੰਮ ਹੁੰਦਾ। ਫਿਰ ਤੁਸੀਂ ਬਾਦਸ਼ਾਹ ਦੇ ਘੋੜੇ ਚੋਰੀ ਕਰਵਾਏ,
ਲੜੇ ਹਜ਼ਾਰੋਂ ਸਪੱਟ ਖਪਾਏ।
ਜੇ ਉਹ ਘੋੜੇ ਮੰਗਣ ਵਾਸਤੇ ਆਏ ਤੇ ਤੁਸੀਂ ਅੱਗੋਂ ਲੜਾਈ ਸ਼ੁਰੂ ਕਰ ਦਿੱਤੀ। ਹਜ਼ਾਰਾਂ ਦੀ ਗਿਣਤੀ ਚ ਸਿਪਾਹੀਆਂ ਨੂੰ ਜੰਗ ਦੇ ਮੈਦਾਨ ਚ ਤੁਸੀਂ ਖਪਾ ਦਿੱਤਾ, ਮਾਰ ਦਿੱਤਾ ਹੈ।
ਲੱਖੋਂ ਧਨ ਦੇ ਚੜੋ ਤੁਰੰਗ,
ਲੱਖਾਂ ਰੁਪਈਆ ਦੇ ਕੇ ਤੁਸੀਂ ਘੋੜਿਆਂ ਤੇ ਚੜਦੇ ਹੋ।
ਵਰਤੋ ਗ੍ਰਸਤ ਵਿਸਾਲ ਅਨੰਗ,
ਗ੍ਰਸਤ ਆਸ਼ਰਮ ਦੇ ਵਿਚ ਤੁਸੀਂ ਬੇਝਕ ਹੋ ਕੇ ਨਚੱਕ ਹੋ ਕੇ ਫਿਰਦੇ ਹੋ, ਕਿਸੇ ਪ੍ਰਕਾਰ ਦੀ ਤੁਹਾਨੂੰ ਕੋਈ ਲਾਜ ਨਹੀਂ। ਆਪਣੇ ਗ੍ਰਸਤ ਆਸ਼ਰਮ ਦੇ ਵਿਚ ਤੁਸੀਂ ਵਿਚਰ ਰਹੇ ਹੋ।
ਜਗ ਕੇ ਲੋਕ ਪਰ ਹੈ ਜੈਸੇ,
ਜਗਤ ਦੇ ਹੋਰ ਲੋਕ ਹੁੰਦੇ ਨੇ ਸੰਸਾਰ ਦੇ।
ਤੁਮਰੇ ਕਰਮ ਦੇਖਤ ਰੱਬ ਐਸੇ,
ਤੁਹਾਡੇ ਕਰਮ ਤੇ ਲੋਕਾਂ ਦੇ ਕਰਮਾਂ ਵਿਚ ਤਾਂ ਫਰਕ ਹੀ ਕੋਈ ਨੀ, ਇੱਕੋ ਜਿਹੇ ਹੀ ਨੇ। ਦੁਨੀਆਂ ਵੀ ਘੋੜਿਆਂ ਤੇ ਚੜ੍ਹਦੀ, ਤੁਸੀਂ ਵੀ ਚੜ੍ਹਦੇ ਹੋ, ਲੋਕ ਵੀ ਵਿਆਹ ਕਰਾਉਂਦੇ ਨੇ, ਤੁਸੀਂ ਵੀ ਵਿਆਹ ਕਰਾਏ ਹੋਏ ਨੇ, ਤੁਹਾਡੇ ਵਿਚ ਤੇ ਦੁਨੀਆਂ ਚ ਕੀ ਫਰਕ ਹੈ। ਸਾਰੀ ਦੁਨੀਆਂ ਵਰਗੇ ਕਰਮ, ਆਮ ਲੋਕਾਂ ਵਰਗੇ ਕਰਮ ਤੁਹਾਡੇ ਬਣੇ ਹੋਏ ਨੇ।
ਹਿਮੰਦ ਰੋਗ ਕੇ ਫਕਰ ਮਿਸਾਲੇ,
ਤੁਹਾਡੇ ਝੂਠਿਆਂ ਦੇ ਇਹੋ ਜਿਹੇ ਫਕਰ ਹੁੰਦੇ ਨੇ, ਏਦਾਂ ਦੇ ਫਕੀਰ ਹੁੰਦੇ ਨੇ ਤੁਹਾਡੇ ਝੂਠਿਆਂ ਦੇ ਵਿਚ। ਏਦਾਂ ਸਤਿਗੁਰੂ ਜੀ ਨੂੰ ਕਹਿ ਰਿਹਾ,
ਨਾਮ ਅੱਲਾਹ ਨਾ ਕਮੋ ਸੰਭਾਲੇ।
ਅੱਲਾ ਦਾ ਨਾਂ ਤਾਂ ਤੁਸੀਂ ਕਦੇ ਸੰਭਾਲਦੇ ਨੀ, ਕਦੇ ਅੱਲਾ ਦਾ ਨਾਂ ਤਾਂ ਜਪਦੇ ਨੀ, ਝੂਠਿਆਂ ਦੇ ਫਕਰ ਬਣੇ ਹੋਏ ਨੇ ਤੁਹਾਡੇ, ਝੂਠਿਆਂ ਦੇ ਫਕੀਰ ਤੁਸੀਂ ਬਣੇ ਹੋਏ। ਕਦੇ ਅੱਲਾ ਦਾ ਨਾਂ ਤਾਂ ਤੁਸੀਂ ਉਚਾਰਦੇ ਨਹੀਂ।
ਦੁਨੀਆਂ ਤੇ ਫਾਰਕ ਨਿਰਦਾਵੇ,
ਦੁਨੀਆਂ ਤੋਂ ਵੱਖਰਾ ਤੇ ਦਾਵੇ ਰਹਿਤ ਤੁਸੀਂ ਆਪਣਾ ਹੀ ਪੰਥ ਚਲਾਇਆ ਹੋਇਆ।
ਦੁਨੀਆਂ ਤੇ ਫਾਰਕ ਨਿਰਦਾਵੇ, ਫਕਰ ਅਲਾਈ ਸੋ ਕਾਵੇ।
ਕਹਿੰਦਾ ਜਿਹੜਾ ਦੁਨੀਆਂ ਤੋਂ ਫਾਰਗ ਹੋ ਕੇ ਨਿਰਦਾਵੇ ਹੋ ਕੇ ਰਹਿੰਦਾ ਨਾ, ਉਹੀ ਅਲਾਹੀ ਫਕਰ ਫਕੀਰ ਕਹਾ ਸਕਦਾ। ਤੁਹਾਡੇ ਵਿਚ ਤਾਂ ਕੋਈ ਨਿਰਦਾਵੇ ਪੁਣੇ ਦੀ ਬਿਰਤੀ ਕੋਈ ਨੀ, ਨਾ ਤੁਸੀਂ ਦੁਨੀਆਂ ਤੋਂ ਵੱਖਰੇ, ਦੁਨੀਆਂ ਚ ਹੀ ਰਹਿੰਦੇ ਹੋ। ਫਿਰ ਤੁਸੀਂ ਦਾਵਾ ਕਰਦੇ ਹੋ ਰਾਜ ਕਰਨ ਦਾ, ਤੁਸੀਂ ਕਾਹਦੇ ਫਕੀਰ ਹੋ? ਫਕੀਰ ਤਾਂ ਉਹ ਹੈ ਜਿਹੜਾ ਦੁਨੀਆਂ ਤੋਂ ਵੱਖਰਾ ਰਹੇ ਔਰ ਦੁਨੀਆਂ ਚ ਨਿਰਦਾਵੇ ਹੋ ਕੇ ਰਹੇ, ਉਹਨੂੰ ਅਲਾਹੀ ਫਕਰ ਕਹਿੰਦੇ ਨੇ, ਉਹੀ ਅਲਾਹੀ ਫਕਰ ਕਹਾ ਸਕਦਾ ਹੈ।
ਤੁਮਰੇ ਮਤੇਰ ਕਰ ਐਸੇ, ਲਖੇ ਗਏ ਪੂਰਬ ਗੁਰ ਤੈਸੇ।
ਤੁਹਾਡੇ ਇਹੋ ਜਿਹੇ ਮਤੇ ਵੇਖ ਕੇ, ਜਿਹੋ ਜਿਹੀਆਂ ਤੁਹਾਡੀਆਂ ਇਹ ਆਦਤਾਂ ਨੇ, ਜਿਹੋ ਜਿਹਾ ਤੁਹਾਡਾ ਇਹ ਸੁਭਾਅ ਹੈ, ਤੁਹਾਡੀਆਂ ਇਹ ਆਦਤਾਂ ਵੇਖ ਕੇ ਤੁਹਾਡੇ ਪਹਿਲੇ ਗੁਰੂ ਵੀ ਜਾਣੇ ਗਏ ਨੇ, ਹੁਣ ਆ ਗਏ ਆਪਣੀ ਆਣੀ ਤੇ। ਸਤਿਗੁਰਾਂ ਦੀ ਸ਼ਾਨ ਖਿਲਾਫ ਬਹੁਤ ਬੋਲ ਲਿਆ, ਹੁਣ ਵੱਡੇ ਸਤਿਗੁਰਾਂ ਦੀ ਸ਼ਾਨ ਖਿਲਾਫ ਬੋਲਣ ਲੱਗਾ। ਕਹਿੰਦਾ ਜੀ, ਤੁਹਾਡੇ ਮਤੇ ਵੇਖ ਕੇ, ਜਿਹੋ ਜਿਹੇ ਤੁਹਾਡੇ ਮਤ ਚਾਲੇ ਨੇ, ਸਾਨੂੰ ਤੁਹਾਡੇ ਵੱਡਿਆਂ ਦਾ ਵੀ ਪਤਾ ਲੱਗ ਗਿਆ, ਜਿਹੜੇ ਤੁਹਾਡੇ ਵੱਡੇ ਗੁਰੂ ਨੇ ਉਹਨਾਂ ਦੇ ਮਤੇ ਵੀ ਸਾਨੂੰ ਪਤਾ ਲੱਗ ਗਏ ਨੇ।
ਗੁਰੂ ਨਾਨਕ ਤੇ ਆਦਿ ਜੋ ਸਾਰੇ,
ਜਿਹੜੇ ਗੁਰੂ ਨਾਨਕ ਸਾਹਿਬ ਤੋਂ ਆਦਿਕ ਤੁਹਾਡੇ ਜਿੰਨੇ ਗੁਰੂ ਹੋਏ ਨੇ ਵੱਡੇ,
ਜਾਣੇ ਪਰੇ ਕੋਰ ਮਤਵਾਰੇ,
ਜਾਣਨ ਵਿੱਚ ਆ ਗਏ ਨੇ, ਉਹ ਵੀ ਤੇਰੇ ਵਰਗੇ ਝੂਠੇ ਹੀ ਸੀ ਸਾਰੇ, ਉਹ ਵੀ ਤੁਹਾਡੇ ਵਰਗੇ ਕੂੜੇ ਹੀ ਸੀ, ਜਿਵੇਂ ਜੇ ਝੂਠੇ ਤੁਸੀਂ ਹੋ। ਤੁਹਾਡੀਆਂ ਆਦਤਾਂ ਤੋਂ ਪਤਾ ਲੱਗ ਰਿਹਾ ਕਿ ਤੁਹਾਡੇ ਵਡੇਰੇ ਵੀ ਇਹੋ ਜਿਹੇ ਸੀ।
ਗੁਰੂ ਕਹਾਏ ਠਗਤ ਜਗ ਰਹੇ,
ਉਹ ਵੀ ਆਪਣੇ ਆਪ ਨੂੰ ਗੁਰੂ ਕਹਾ ਕੇ ਦੁਨੀਆਂ ਦੇ ਲੋਕਾਂ ਨੂੰ, ਜਗਤ ਦੇ ਲੋਕਾਂ ਨੂੰ ਠੱਗਦੇ ਰਹੇ, ਠੱਗੀਆਂ ਕਰਦੇ ਰਹੇ।
ਕਿਨੂੰ ਨਾ ਭੇਦ ਤੁਮਾਰੋ ਲਹਿ,
ਕਿਸੇ ਨੇ ਅਸਲ ਵਿੱਚ ਵਾਸਤਵਿਕ ਰੂਪ ਚ ਤੁਹਾਡਾ ਭੇਦ ਨਹੀਂ ਜਾਣਿਆ। ਤੁਹਾਡਾ ਜਿਹੜਾ ਅਸਲੀਅਤ ਦਾ ਭੇਦ ਹੈ, ਉਹ ਕਿਸੇ ਨੇ ਅਸਲੀਅਤ ਵਿੱਚ ਨਹੀਂ ਜਾਣਿਆ, ਉਹ ਅੱਜ ਮੈਨੂੰ ਪਤਾ ਲੱਗਾ।
ਨਾਮ ਸੁਣਿਓ ਸ਼੍ਰੀ ਨਾਨਕ ਕੇਰਾ, ਸ਼੍ਰੀ ਹਰਗੋਬਿੰਦ ਕ੍ਰੋਧ ਕਨੇਰਾ।
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਬਾਬਤ ਸਭ ਕੁਝ ਸੁਣ ਲਿਆ, ਪਰ ਜਦੋਂ ਖੋਜੇ ਅਨਵਰ ਖਾਨ ਨੇ ਗੁਰੂ ਨਾਨਕ ਸਾਹਿਬ ਦਾ ਨਾਂ ਲਿਆ, ਸੁਣਦਿਆਂ ਸਾਰ ਛੇਵੇਂ ਪਾਤਸ਼ਾਹ ਬੀ ਰਸ ਵਿੱਚ ਆ ਗਏ। ਕਿਉਂਕਿ ਗੁਰ ਕੀ ਨਿੰਦਾ ਸੁਣੈ ਨਾ ਕਾਨ, ਭੇਟ ਕਰੈ ਤਿਸ ਸੰਗ ਕਿਰਪਾਨ। ਸਿੱਖ ਦਾ ਕਰਤੱਵ ਨਹੀਂ ਆਪਣੇ ਗੁਰੂ ਦੀ ਬੇਅਦਬੀ ਨੂੰ ਸਹਾਰੇ, ਆਪਣੇ ਗੁਰੂ ਦਾ ਨਿਰਾਦਰ ਸਹਾਰੇ। ਜਿਹੜਾ ਗੁਰੂ ਦਾ ਨਿਰਾਦਰ ਕਰੇ, ਉਹਦੇ ਵਾਸਤੇ ਇਸ ਦੁਨੀਆਂ ਵਿੱਚ ਇੱਕੋ ਸਜ਼ਾ ਹੋਣੀ ਚਾਹੀਦੀ ਹੈ, ਸਜ਼ਾਏ ਮੌਤ। ਇਹੋ ਜਿਹੇ ਕੋਈ ਸਖਤ ਕਾਨੂੰਨ ਨਹੀਂ ਬਣਾਏ ਜਾ ਰਹੇ, ਇਸੇ ਕਰਕੇ ਥਾਵਾਂ ਪਰ ਥਾਵਾਂ ਤੇ ਕੋਈ ਦੁੱਕੀ ਤਿੱਕੀ ਉੱਠਦਾ, ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲੱਗ ਪੈਂਦਾ, ਸਤਿਗੁਰਾਂ ਦੀ ਬੇਅਦਬੀ ਕਰਨ ਲੱਗ ਪੈਂਦਾ। ਜੇ ਕਿਤੇ ਇੱਕ ਅੱਧੇ ਨੂੰ ਸੋਧਾ ਲੱਗਾ ਹੋਵੇ ਤੇ ਦੂਜਿਆਂ ਨੂੰ ਆਪੇ ਕੰਨ ਹੋ ਜਾਣਗੇ, ਆਪੇ ਸੁਚੇਤ ਹੋ ਜਾਣਗੇ। ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਸੁਣਿਆ ਕਿ ਗੁਰੂ ਨਾਨਕ ਸਾਹਿਬ ਦਾ ਨਾਂ ਲੈਂਦਾ, ਉਹਨਾਂ ਦੀ ਬੇਅਦਬੀ ਦੇ ਬੋਲ ਬੋਲਦਾ, ਮਹਾਰਾਜ ਜੀ ਦੇ ਬੀ ਰਸ ਵਿੱਚ ਡੋਲੇ ਫਰਕ ਆਏ, ਸਤਿਗੁਰੂ ਬੀ ਰਸ ਵਿੱਚ ਆ ਗਏ।
ਪਿਕ ਸੁਪਟਨ ਦਿਸ਼ੀ ਉੱਚੀ ਉਚਾਰੇ ਜੋ ਇਸਕੇ ਸਿਰ ਪਨਹੀ ਮਾਰੇ।
ਸਤਿਗੁਰਾਂ ਦੇ ਲਾਗੇ ਮਹਾਰਾਜ ਜੀ ਦੇ ਸੂਰਮੇ ਬਹਾਦਰ ਯੋਧੇ ਖੜੇ ਸੀ। ਉਹ ਪਹਿਲਾਂ ਹੀ ਕਚੀਚੀਆਂ ਵੱਟਦੇ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿ ਰਿਹਾ ਸੀ ਨਾ, ਉਹ ਪਹਿਲਾਂ ਹੀ ਬੜੇ ਗੁੱਸੇ ਚ ਖੜੇ ਸੀ, ਬਸ ਇਸ਼ਾਰਾ ਪੇ ਵੇਖਦੇ ਸੀ ਕਦੋਂ ਸਤਿਗੁਰੂ ਇਸ਼ਾਰਾ ਕਰਨ। ਮਹਾਰਾਜ ਜੀ ਨੇ ਇਸ਼ਾਰਾ ਕੀਤਾ ਵੇਖ ਕੇ, ਉਹਨਾਂ ਸੂਰਮਿਆਂ ਨੂੰ ਆਖਿਆ, ਉਹ ਬਹਾਦਰੋ ਸੂਰਮਿਓ ਆਓ ਅੱਗੇ, ਜਿਹੜਾ ਸੂਰਮਾ ਇਸ ਪਾਪੀ ਅਨਵਰ ਖਾਂ ਦੇ ਸਿਰ ਵਿੱਚ ਜੁੱਤੀਆਂ ਮਾਰੇਗਾ,
ਜਿਸ ਪਰ ਖੁਸ਼ੀ ਹੋਏ ਗੁਰ ਕੇਰੇ,
ਉਹਦੇ ਤੇ ਗੁਰੂ ਨਾਨਕ ਦੀਆਂ ਬੜੀਆਂ ਖੁਸ਼ੀਆਂ ਹੋਣਗੀਆਂ। ਜਿੰਨੀਆਂ ਜੁੱਤੀਆਂ ਮਾਰੇਗਾ ਇਹਦੇ ਸਿਰ ਚ, ਓਨੀਆਂ ਹੀ ਖੁਸ਼ੀਆਂ, ਓਨੀਆਂ ਹੀ ਅਧਿਕ ਖੁਸ਼ੀਆਂ ਉਹਦੇ ਤੇ ਗੁਰੂ ਨਾਨਕ ਦੀਆਂ ਹੋਣਗੀਆਂ।
ਲਾਤ ਮੁਸ਼ਤਕੀ ਮਾਰ ਬਡੇਰੇ,
ਕੱਲੀਆਂ ਜੁੱਤੀਆਂ ਨੀ, ਇਹਨੂੰ ਮਾਰੋ ਠੁੱਡੇ ਲੱਤਾਂ ਮੁੱਕੇ ਜਿੰਨੇ ਮਾਰੇ ਜਾਂਦੇ ਨੇ ਮਾਰੋ, ਪਰ ਜਾਨੋ ਨੀ ਮਾਰਨਾ। ਵਕੀਲ ਹੈ ਨਾ, ਦੂਸਰੀ ਫੌਜ ਦਾ ਭੇਜਿਆ ਹੋਇਆ ਦੂਤ ਹੈ, ਜਾਨੋ ਨਾ ਮਾਰਿਆ ਜੇ, ਪਰ ਲੱਤਾਂ ਮੁੱਕੇ ਜੁੱਤੀਆਂ ਜਿੰਨੀਆਂ ਮਾਰੀਆਂ ਜਾਂਦੀਆਂ ਨੇ ਇਹਨੂੰ ਮਾਰੋ।
ਰਿਸਕੇ ਸਹਿਤ ਗੁਰੂ ਮੁਖ ਦੇਖ,
ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਬੇਰਸ ਚ ਬੋਲ ਬੋਲੇ, ਸੂਰਮਿਆਂ ਨੇ ਸਤਿਗੁਰਾਂ ਦਾ ਚਿਹਰਾ ਵੇਖਿਆ ਤੇ ਸੂਰਮੇ ਵੀ ਉਸ ਵੇਲੇ ਰੋਸ ਵਿੱਚ ਆ ਗਏ।
ਉੱਠੇ ਤੁਰਤ ਹੀ ਬਲੀ ਅਭਿਸ਼ੇਕ,
ਉਸੇ ਵੇਲੇ ਸੂਰਮੇ ਬੜੇ ਬਲੀ ਬਲ ਵਾਲੇ ਸਨ, ਉੱਠ ਖਲੋਤੇ ਕਮਰ ਕੱਸੇ ਕਰਕੇ,
ਵਿਧੀਏ ਗਏ ਕਰ ਪਾਗ ਉਤਾਰੇ।
ਵਿਧੀ ਚੰਦ ਜੀ ਫੁਰਤੀ ਵਾਂਗੂ ਜਿਵੇਂ ਸ਼ੇਰ ਪੈਂਦਾ ਨਾ ਸ਼ਿਕਾਰ ਤੇ, ਇੱਦਾਂ ਆਏ ਉੱਡ ਕੇ ਤੇ ਭਾਈ ਵਿਧੀ ਚੰਦ ਨੇ ਮਾਰ ਕੇ ਗਿੱਚੀ ਚ ਚਪੇੜ, ਪਹਿਲਾਂ ਇਹਦੇ ਸਿਰ ਤੋਂ ਪੱਗ ਲਾ ਲਈ। ਤੂੰ ਪੱਗ ਬੰਨਣ ਦੇ ਹੱਕਦਾਰ ਹੀ ਨਹੀਂ, ਪੱਗ ਤਾਂ ਕੋਈ ਉਹ ਬੰਨਦਾ ਜਿਹੜਾ ਇੱਜ਼ਤਦਾਰ ਇਨਸਾਨ ਹੈ, ਜਿਹਦਾ ਸਤਿਕਾਰ ਹੋਵੇ, ਤੇਰੀ ਤਾਂ ਕੋਈ ਇੱਜ਼ਤ ਹੀ ਨਹੀਂ। ਇਹਦੇ ਸਿਰ ਤੋਂ ਪੱਗ ਲਾਈ ਹੈ ਭਾਈ ਵਿਧੀ ਚੰਦ ਨੇ,
ਉੱਚੀ ਲਾ ਤੋ ਭਾਰ ਪ੍ਰਹਾਰੇ,
ਪੱਗ ਲਾ ਕੇ ਜ਼ੋਰ ਨਾਲ ਲੱਤ ਦਾ ਠੁੱਡਾ ਮਾਰਿਆ ਭਾਈ ਵਿਧੀ ਚੰਦ ਨੇ ਖੋਜੇ ਅਨਵਰ ਖਾਂ ਦੇ।
ਲਿਓ ਖਰੋ ਕਰ ਨਰ ਤੇ ਨਿਆਰੋ,
ਠੁੱਡਾ ਮਾਰ ਕੇ ਉਠਾਇਆ ਪਹਿਲਾਂ ਇਹਨੂੰ, ਕਹਿੰਦੇ ਖੜਾ ਹੋ ਇੱਥੇ ਪਾਪੀਆ, ਗੁਰੂ ਦਰਬਾਰ ਚ ਕਿਵੇਂ ਬੈਠਾ। ਠੁੱਡਾ ਮਾਰ ਕੇ ਬੜੇ ਜ਼ੋਰ ਦੇ ਨਾਲ ਇਹਨੂੰ ਖੜਾ ਕਰਕੇ ਉਠਾਇਆ, ਸਭ ਤੋਂ ਵੱਖਰਾ ਕਰ ਲਿਆ।
ਲਗੇ ਜੂਤ ਮੁੱਕ ਕਰਤੀ ਪੁਕਾਰੇ,
ਕਹਿੰਦੇ ਫਿਰ ਜੁੱਤੀਆਂ ਦੀ ਮਾਰ ਸ਼ੁਰੂ ਹੋ ਗਈ, ਕਿਸੇ ਨੇ ਦੋ, ਕਿਸੇ ਨੇ ਚਾਰ, ਕਿਸੇ ਨੇ ਪੰਜ, ਜਿੰਨੀਆਂ ਜੁੱਤੀਆਂ ਕੋਈ ਮਾਰ ਸਕਿਆ ਸਭ ਨੇ, ਕਿਸੇ ਨੇ ਸਿਰ ਤੇ ਜੁੱਤੀਆਂ ਮਾਰੀਆਂ, ਕਿਸੇ ਨੇ ਚਪੇੜਾਂ ਮਾਰੀਆਂ ਮੂੰਹ ਤੇ, ਕਿਸੇ ਨੇ ਮੂੰਹ ਦੇ ਉੱਤੇ ਹੀ ਜੁੱਤੀਆਂ ਮਾਰੀਆਂ, ਹਾਏ ਹਾਏ ਕਰਦਾ ਮੂੰਹ ਚੋਂ ਪੁਕਾਰ ਕਰਨ ਲੱਗਾ।
ਪੁਨ ਗੁਰ ਕਹਿਓ ਪ੍ਰਥਮ ਗੁਰ ਕੇਰੇ, ਜਿਸ ਮੁਖ ਤੇ ਕੀਨੀ ਨਿੰਦ ਬਡੇਰੇ।
ਜਦੋਂ ਇਹਦੇ ਸਿਰ ਚ ਜੁੱਤੀਆਂ ਪੈਂਦੀਆਂ ਸੀ ਨਾ, ਗੁਰੂ ਹਰਗੋਬਿੰਦ ਸਾਹਿਬ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਸਿੱਖੋ ਬਹਾਦਰੋ, ਜਿਹੜੇ ਮੂੰਹ ਦੇ ਨਾਲ ਇਹਨੇ ਵੱਡੇ ਸਤਿਗੁਰਾਂ ਦੀ ਨਿੰਦਾ ਕੀਤੀ ਹੈ, ਜਿਹੜੇ ਮੂੰਹ ਨਾਲ ਇਹਨੇ ਗੁਰੂ ਸਾਹਿਬ ਜੀ ਦੀ ਬੇਅਦਬੀ ਦੇ ਬੋਲ ਬੋਲੇ ਨੇ,
ਇਸ ਪਰ ਪਨਹੀ ਅਨਗਨ ਮਾਰੋ,
ਇਹਦੇ ਮੂੰਹ ਤੇ ਜੁੱਤੀਆਂ ਮਾਰੋ। ਜਿਹੜੇ ਮੂੰਹ ਨਾਲ ਇਹਨੇ ਗੁਰੂ ਦੀ ਨਿੰਦਾ ਕੀਤੀ ਉਸ ਮੂੰਹ ਤੇ ਜੁੱਤੀਆਂ ਮਾਰੋ, ਅਣਗਿਣਤ ਜੁੱਤੀਆਂ ਮਾਰੋ, ਗਿਣਤੀ ਨਾ ਕਰੋ ਮਾਰਦਿਆਂ।
ਮਹਾ ਦੋਸ਼ੀ ਕੇਰੋ ਚਾਰੋ,
ਇਹਦਾ ਬੜਾ ਵੱਡਾ ਭਾਰੀ ਦੋਸ਼ ਹੈ, ਇਹਦਾ ਦੋਸ਼ ਤਾਂ ਹੀ ਉਤਰੇਗਾ ਜੇ ਇਹਦੇ ਜੁੱਤੀਆਂ ਪੈਣਗੀਆਂ, ਤਾਂ ਇਹਦਾ ਦੋਸ਼ ਨਿਵਿਰਤ ਹੋਵੇਗਾ।
ਸੁਣ ਪੱਟ ਬੜੇ ਡੀਲ ਬਲਵਾਰੇ,
ਇਹ ਸੁਣ ਕੇ ਬੜੇ ਡੀਲਾਂ ਵਾਲੇ, ਕਿਸੇ ਸੂਰਮੇ ਦਾ 6 ਫੁੱਟ ਕਰਦਾ, ਕਿਸੇ ਦਾ 6.5 ਫੁੱਟ, ਬਾਹਾਂ ਭੁਜਦੰਡੇ ਗੋਡਿਆਂ ਤੱਕ ਲੰਬਦੇ ਸੂਰਮਿਆਂ ਬਹਾਦਰਾਂ ਦੇ, ਬੜੇ ਬੜੇ ਬਲ ਵਾਲੇ ਸੂਰਮੇ ਸਨ।
ਉੱਚੀ ਉਭਾਰਤ ਜੂਤ ਪ੍ਰਹਾਰੇ,
ਉੱਚੀ ਉਭਾਰ ਕੇ ਦੂਰੋਂ ਲਿਆ ਲਿਆ ਕੇ ਜੁੱਤੀ ਬੜੇ ਜ਼ੋਰ ਨਾਲ ਇਹਨੂੰ ਮਾਰਦੇ ਨੇ।
ਹੋਵਨ ਲੱਗੀ ਮਾਰ ਤਿਸ ਬੇਰੇ, ਜਨ ਬਾਸਨ ਕੋ ਕਰੈ ਠੇਰੇ।
ਜੁੱਤੀਆਂ ਦੀ ਮਾਰ ਸਿਰ ਚ ਏਦਾਂ ਹੋਣ ਲੱਗੀ ਜਿਵੇਂ ਕੋਈ ਪਤੀਲਾ ਬਣਾਉਣ ਵੇਲੇ ਠਠਿਆਰਾ ਹਥੋੜਾ ਮਾਰੀ ਜਾਂਦਾ ਨਾ ਉੱਤੇ ਠਾ 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 ਕਰਕੇ, ਕਹਿੰਦੇ ਏਦਾਂ ਜੁੱਤੀਆਂ ਦੀ ਮਾਰ ਇਹਦੇ ਸਿਰ ਦੇ ਉੱਤੇ ਵੱਜਣ ਲੱਗੀ ਹੈ ਜਿਵੇਂ ਕੋਈ ਠਠਿਆਰਾ ਕੋਈ ਲੁਹਾਰ ਭਾਂਡੇ ਦੇ ਉੱਤੇ ਹਥੋੜਾ ਚਲਾਉਂਦਾ ਹੈ।
ਸਰਬ ਅੰਗ ਪਰ ਮਾਰ ਪਰੰਤੀ,
ਜਿੱਥੇ ਸਰੀਰ ਦਾ ਕੋਈ ਹਿੱਸਾ ਆਉਂਦਾ ਉੱਥੇ ਹੀ ਮਾਰ ਪੈਂਦੀ ਹੈ।
ਇੱਕ ਰਹਿ ਖਰੇ ਨਾ ਥਾਂ ਦਿਖੰਤੀ,
ਇੱਕ ਥਾਂ ਤੇ ਨਹੀਂ ਖਲੋਤੇ ਰਹਿੰਦੇ, ਸਾਰੇ ਜਿੱਥੇ ਤੋਰੀ ਜਾਂਦੇ ਨੇ, ਕਦੇ ਸੱਜੇ ਕਦੇ ਖੱਬੇ ਕਰਕੇ ਮਾਰੀ ਜਾਂਦੇ ਨੇ।
ਜਦ ਅਣਗਿਣਤੀ ਬਰਕੇ ਜੂਤ,
ਜਦੋਂ ਅਣਗਿਣਤੀ ਜੁੱਤੀਆਂ ਪੈ ਗਈਆਂ ਪਾਪੀ ਅਨਵਰ ਖਾਂ ਨੂੰ,
ਧਰੀ ਮੋਨ ਲਖ ਮਹਾ ਕਸੂਤ,
ਇਹਨੇ ਆਖਿਆ ਵੀ ਇਹ ਤਾਂ ਬੜਾ ਕਸੂਤਾ ਕੰਮ ਬਣ ਗਿਆ, ਚੁੱਪ ਹੀ ਰਿਹਾ, ਫਿਰ ਨਹੀਂ ਬੋਲਿਆ ਵੀ ਜੇ ਜਿਆਦਾ ਬੋਲਾਂਗਾ ਹੋਰ ਪੈਣਗੀਆਂ।
ਪ੍ਰਾਣ ਅੰਤ ਕੀ ਚਿੰਤਾ ਬਣੀ,
ਇਹਨੂੰ ਚਿੰਤਾ ਬਣ ਗਈ ਵੀ ਕਿਤੇ ਹੁਣ ਮੌਤ ਨਾ ਹੋ ਜੇ, ਮੇਰੀ ਜੁੱਤੀਆਂ ਖਾਂਦਿਆਂ ਜਿਹੜੇ ਹਿਸਾਬ ਨਾਲ ਮਾਰ ਪੈਂਦੀ ਹੈ, ਏਦਾਂ ਇਹਨਾਂ ਨੇ ਭਗਵਾਨ ਦਾਸ ਕੇਰੜ ਨੂੰ ਵੀ ਜੁੱਤੀਆਂ ਹੀ ਮਾਰੀਆਂ ਸੀ, ਵਿਚਾਰਾ ਮਾਰੀ ਗਿਆ ਸੀ, ਉਹਨੂੰ ਯਾਦ ਸੀ, ਕਹਿੰਦਾ ਕਿਤੇ ਉਹ ਹਾਲਤ ਮੇਰੇ ਨਾਲ ਨਾ ਬਣੇ। ਖੋਜਾ ਅਨਵਰ ਖਾਂ ਸੋਚੀ ਜਾਂਦਾ ਹੈ,
ਅੰਗ ਅੰਗ ਪਰ ਚੋਟ ਕਨੇਰੇ,
ਕੱਲੇ ਕੱਲੇ ਅੰਗ ਤੇ ਚੋਟ ਵੱਜਦੀ ਹੈ, ਕਦੇ ਬਾਂਹ ਤੇ, ਕਦੇ ਵੱਖੀ ਤੇ, ਕਦੇ ਛਾਤੀ ਤੇ, ਕਦੇ ਪਸਲੀਆਂ ਤੇ, ਕਦੇ ਲੱਕ ਤੇ, ਕੋਈ ਹਿੱਸਾ ਸਰੀਰ ਦਾ ਨੀ ਛੱਡਿਆ ਇਹਦਾ।
ਕੰਪਤ ਮਾਤਰਾਤ ਕੋ ਧਾਰੇ,
ਕੰਬੀ ਜਾਂਦਾ ਇਹਦਾ ਸਰੀਰ, ਇੰਨਾ ਡਰਿਆ ਕਿ ਡਰ ਦੇ ਨਾਲ ਇਹਦਾ ਸਰੀਰ ਕੰਬੀ ਜਾ ਰਿਹਾ।
ਉਠ ਸਤਿਗੁਰ ਤਵ ਸਦਨ ਸਿਦਾਰੇ,
ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਸਭਾ ਚ ਉੱਠੇ, ਉੱਠ ਕੇ ਮਹਾਰਾਜ ਜੀ ਆਪਣੇ ਮਹਿਲਾਂ ਚ ਆ ਗਏ।
ਗਨ ਸਿੱਕਨ ਬੋ ਮਾਰ ਮਚਾਏ, ਜਾਨਤ ਪਾ ਅਬ ਹੈ ਨਾ ਬਚਾਏ।
ਗੁਰਸਿੱਖਾਂ ਨੇ ਬੜੀ ਜਿਆਦਾ ਮਾਰ ਮਚਾਈ, ਇਹਨੇ ਵੇਖ ਲਿਆ ਵੀ ਗੁਰੂ ਜੀ ਵੀ ਉੱਠ ਕੇ ਟੁਰ ਗਏ ਨੇ, ਹੁਣ ਛਡਾਉਣ ਵਾਲਾ ਵੀ ਕੋਈ ਨੀ ਰਿਹਾ ਪਿੱਛੇ ਕੋਈ, ਬੜਾ ਫਿਕਰਮੰਦ ਹੋ ਗਿਆ ਵੀ ਸਿੱਖਾਂ ਨੇ ਇਹੋ ਜੀ ਮਾਰ ਮਚਾਈ ਹੈ।
ਕੰਪਤ ਦੇ ਗਿਰਿਓ ਤਬ ਧਰਨੇ,
ਦੇਹ ਦੀ ਕੰਬਦੀ ਕੰਬਦਾ ਕੰਬਦਾ ਜ਼ਮੀਨ ਤੇ ਡਿੱਗ ਪਿਆ ਖੋਜੇ ਅਨਵਰ ਖਾਂ।
ਪ੍ਰਾਪਤ ਫਲ ਜਸ ਕੀਨਸ ਕਰਨੇ,
ਜਿਹੋ ਜੀ ਕਰਨੀ ਕੀਤੀ ਸੀ ਉਹੋ ਜਿਹਾ ਫਲ ਇਹਨੂੰ ਨਾਲੋ ਨਾਲ ਮਿਲ ਗਿਆ, ਨਾਲੋ ਨਾਲ ਪ੍ਰਾਪਤ ਹੋ ਗਿਆ।
ਡਿੱਗ ਕਰ ਸਿੱਖ ਗਨ ਚਰਨ ਪ੍ਰਹਾਰ,
ਜਦੋਂ ਡਿੱਗ ਪਿਆ ਨਾ ਡਿੱਗੇ ਪਏ ਨੂੰ ਵੀ ਸਿੱਖ ਠੁੱਡੇ ਮਾਰੀ ਜਾਂਦੇ ਨੇ।
ਤਰਜਿਤ ਗਾਰੀ ਸਕਲ ਨਿਕਾਰ,
ਨਾਲੇ ਤਰਜ ਦੇ ਨਾਲੇ ਸਿੱਖ ਗਾਲਾਂ ਵੀ ਕੱਢਦੇ ਨੇ ਪਾਪੀ ਨੂੰ, ਤੂੰ ਗੁਰੂ ਸਾਹਿਬ ਦੀ ਬੇਅਦਬੀ ਚਾਹ ਬੋਲ ਬੋਲੇ ਨੇ, ਨਾਲੇ ਇਹਨੂੰ ਗਾਲਾਂ ਕੱਢਦੇ ਕਠੋਰ ਸ਼ਬਦ ਬੋਲਦੇ ਨੇ।
ਪਰ ਉਹ ਬਿਹਾਲ ਨਹੀਂ ਸੁਧ ਕੋਈ,
ਬਿਹਾਲ ਜਾ ਹੋ ਗਿਆ ਖੋਜਾ ਅਨਵਰ ਖਾਂ, ਕੋਈ ਸਰੀਰ ਦੀ ਸੁਧ ਨਹੀਂ ਰਹੀ, ਇੰਨੀ ਮਾਰ ਪਈ।
ਕੇਤਕ ਕਹਿਤ ਮ੍ਰਿਤੋ ਸੋਏ,
ਕਈ ਤਾਂ ਸੋਚਣ ਲੱਗੇ ਵੀ ਹਿਲਦਾ ਜੁਲਦਾ ਨੀ ਪਿਆ, ਮਰ ਤਾਂ ਨੀ ਗਿਆ, ਲਾਗੇ ਕਈ ਕਹਿਣ ਲੱਗ ਪਏ ਸਿੱਖ ਵੀ ਹਿਲ ਜੁਲ ਹੀ ਨੀ ਰਿਹਾ, ਬੇਸੁੱਧ ਹੀ ਹੋ ਗਿਆ, ਕਿਤੇ ਮਰ ਤਾਂ ਨੀ ਗਿਆ, ਵੇਖ ਲੋ ਪਹਿਲਾਂ।
ਜਾਤੀ ਮਲਕ ਧਾਏ ਕਰ ਗਏ, ਜਾਏ ਗੁਰੂ ਟਿਗ ਗੁਰੂ ਟਿਗ ਠਾਂਡੋ ਬਯੋ।
ਭਾਈ ਜਾਤੀ ਮਲਕ ਜੀ, ਉਹਨੇ ਵੇਖਿਆ ਵੀ ਇਹ ਤੇ ਮਰ ਜਾਣਾ, ਵਕੀਲ ਮਰ ਗਿਆ ਤੇ ਗੱਲ ਔਖੀ ਹੋ ਜਾਣੀ ਹੈ। ਭਾਈ ਜਾਤੀ ਮਲਕ ਜੀ ਭੱਜ ਕੇ ਗੁਰੂ ਹਰਗੋਬਿੰਦ ਸਾਹਿਬ ਕੋਲ ਆਏ, ਮਹਾਰਾਜ ਛੇਵੇਂ ਪਾਤਸ਼ਾਹ ਕੋਲ ਆ ਕੇ ਭਾਈ ਜਾਤੀ ਮਲਕ ਜੀ ਕਹਿਣ ਲੱਗੇ,
ਮਹਾਰਾਜ ਪੈਂਦਾ ਚੱਲ ਆਇਓ, ਲੱਖ ਗਿਣਨ ਤਬ ਸੈਨ ਲਗਾ ਲੈ ਆਇਓ।
ਭਾਈ ਜਾਤੀ ਮਲਕ ਜੀ ਆ ਕੇ ਕਹਿਣ ਲੱਗੇ, ਸਤਿਗੁਰੂ ਜੀ ਪੈਂਦਾ ਖਾਂ ਆਇਆ, ਤਕਰੀਬਨ 1,00,000 ਦੇ ਨੇੜੇ ਫੌਜ ਇਕੱਠੀ ਕਰਕੇ ਲਿਆਂਦੀ ਸੁਣੀ।
ਹੇਤ ਭੇਤੇ ਪਥਿਓ ਗੁਸਾਏ,
ਮਹਾਰਾਜਾ ਜਿਹੜਾ ਆਇਆ ਸੀ ਅਨਵਰ ਖਾਂ, ਇਹ ਉਹਨਾਂ ਦਾ ਭੇਜਿਆ ਆਇਆ ਸੀ ਭੇਤ ਲੈਣ ਵਾਸਤੇ, ਪਤਾ ਲੱਗਾ ਕਿ ਇਹ ਭੇਤ ਲੈਣ ਵਾਸਤੇ ਇੱਥੇ ਆਇਆ ਸੀ।
ਸਮਤਾ ਕਰਤ ਮਾਰ ਬਦ ਖਾਏ,
ਮਹਾਰਾਜ ਤੁਹਾਡੀ ਬਰਾਬਰੀ ਕਰਦੇ ਨੇ, ਮਾਰ ਖਾ ਲਈ ਹੈ ਇਹਨੇ, ਬੜੀ ਬਹੁਤ ਜ਼ਿਆਦਾ ਮਾਰ ਸਿੱਖਾਂ ਦੇ ਕੋਲੋਂ ਇਹਨੂੰ ਪਈ ਹੈ।
ਅਬ ਛੁੜਾਏ ਦਿਓ ਸੁਪੱਟ ਹਟਾਏ,
ਮਹਾਰਾਜ ਜੀ ਹੁਣ ਕਿਰਪਾ ਕਰੋ ਇਹਨੂੰ ਛੁੜਾ ਦਿਓ, ਸੂਰਮਿਆਂ ਨੂੰ ਕਹੋ ਕਿ ਹੋਰ ਨਾ ਮਾਰੋ, ਕਿਤੇ ਜਾਨੋ ਨਾ ਮਰ ਜਾਏ,
ਨਾਏ ਤਾਂ ਮਾਰਿਓ ਇਹ ਮਰ ਜਾਏ।
ਜੇ ਹੋਰ ਮਾਰੀ ਗਏ ਸਿੱਖ ਤੇ ਮਹਾਰਾਜ ਜੀ ਇਹਨੇ ਮਾਰਿਆ ਮਾਰਿਆ ਮਰ ਜਾਣਾ, ਤੇ ਫਿਰ ਮਹਾਰਾਜ ਜੀ ਦੁਚਿੱਤੀ ਹੋ ਜਾਏਗੀ, ਇਹਨੇ ਤੇ ਜਾ ਕੇ ਭੇਤ ਦੱਸਣਾ ਉੱਥੇ ਆਪਣਾ, ਇਹਨੂੰ ਦੱਸਣ ਦਿਓ, ਇਹ ਜਾ ਕੇ ਦੱਸੇਗਾ, ਜੇ ਮਾਰੀ ਗਿਆ ਮਹਾਰਾਜ ਜੀ ਫਿਰ ਇਹ ਵਾਪਸ ਕਿਵੇਂ ਜਾਏਗਾ।
ਜੀਤਿਓ ਦਰਬ ਫੇਰ ਕਰ ਦੀਜੈ, ਆਪ ਜੂਪ ਕੋ ਨਾਏ ਨਾ ਲੀਜੈ।
ਮਹਾਰਾਜ ਜੀ ਜਿਹੜੇ ਪੈਸੇ ਜਿੱਤੇ ਨੇ 1500 ਰੁਪਈਆ, ਉਹ ਵੀ ਆਪਾਂ ਇਹਨੂੰ ਵਾਪਸ ਮੋੜ ਦਈਏ, ਉਹਦਾ ਹੀ ਇਹਨੂੰ ਵੱਡਾ ਦੁੱਖ ਹੈ, ਤੇ ਜੂਏ ਦੇ ਪੈਸੇ ਆਪਾਂ ਰੱਖਣੇ ਵੀ ਕੋਈ ਨਹੀਂ, ਸਤਿਗੁਰੂ ਸੱਚੇ ਪਾਤਸ਼ਾਹ ਜੂਏ ਦੇ ਪੈਸੇ ਨੇ, ਆਪਾਂ ਇਹ ਰੱਖ ਕੇ ਕੀ ਕਰਦੇ ਨੇ, ਉਹ ਵੀ ਆਪਾਂ ਇਹਨੂੰ ਵਾਪਸ ਮੋੜ ਦੇਈਏ।
ਬਿਪਰ ਬਿਨੈ ਸੁਨ ਭਏ ਕਿਰਪਾਲ।
ਜਦੋਂ ਭਾਈ ਜਾਤੀ ਮਲਕ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿਰਪਾ ਰਸ ਵਿਚ ਆ ਗਏ।
ਦਿਉ ਛੋੜ ਸਗਲੋ ਤਤਕਾਲ।
ਮਹਾਰਾਜ ਜੀ ਨੇ ਆਖਿਆ ਲਓ ਭਾਈ ਇਹਨੂੰ ਛੱਡ ਦਿਓ, ਹੁਣ ਨਾ ਇਹਨੂੰ ਮਾਰਿਓ। ਸਾਰੇ ਸਿੱਖਾਂ ਨੂੰ ਹੁਕਮ ਕਰ ਦਿੱਤਾ,
15 ਸਦ ਬਖਸ਼ਿਓ ਧਨ ਜਬੈ ਲੈ ਕਰ ਪਹੁੰਚਿਓ ਦਿਜ ਬਰਤਬੈ।
1500 ਰੁਪਈਆ ਵੀ ਸਤਿਗੁਰਾਂ ਨੇ ਜਾਤੀ ਮਲਕ ਨੂੰ ਦੇ ਦਿੱਤਾ, ਲੈ ਜਾਤੀ ਮਲਕ ਦੇ ਖੋਜ ਅਨਵਰ ਖਾਨ। ਉਹ 1500 ਰੁਪਈਆ ਲੈ ਕੇ ਭਾਈ ਜਾਤੀ ਮਲਕ ਜੀ ਉੱਥੇ ਆਏ ਜਿੱਥੇ ਅਨਵਰ ਖਾਨ ਬਿਸੁੱਧ ਜਿਹਾ ਹੋਇਆ ਪਿਆ ਸੀ।
ਸੁਪੱਟ ਪ੍ਰਹਾਰਤ ਸਕਲ ਹਟਾਏ।
ਸੂਰਮੇ ਮਾਰ ਰਹੇ ਸੀ ਨਾ ਉਹਨਾਂ ਸਾਰਿਆਂ ਨੂੰ, ਭਾਈ ਜਾਤੀ ਮਲਕ ਨੇ ਰੋਕਿਆ, ਨਾ ਮਾਰੋ ਭਾਈ, ਗੁਰੂ ਹਰਗੋਬਿੰਦ ਸਾਹਿਬ ਦੀ ਆਗਿਆ ਹੋ ਗਈ ਕਿ ਹੋਰ ਇਹਨੂੰ ਨਹੀਂ ਮਾਰਨਾ।
ਦਈ ਧੀਰ ਸਿਰ ਪਾਗ ਉਠਾਏ।
ਉਹਨੂੰ ਉਠਾਇਆ, ਉਠਾ ਕੇ ਬਿਠਾਇਆ। ਜਾਤੀ ਮਲਕ ਨੇ ਹੌਸਲਾ ਜਿਹਾ ਦਿੱਤਾ, ਕਹਿੰਦੇ ਕੋਈ ਨੀ ਅਨਵਰ ਖਾਂ ਜੀ ਹੌਸਲਾ ਰੱਖੋ, ਤੇ ਨਾਲੇ ਤਾਂ ਹੌਸਲਾ ਜਿਹਾ ਦਿੱਤਾ। ਜਿਹੜੀ ਪੱਗ ਉਹਦੀ ਲਾਹੀ ਸੀ ਉਹ ਪੱਗ ਉਹਦੇ ਸਿਰ ਦੇ ਉੱਤੇ ਦੁਬਾਰਾ ਬਨਵਾਈ।
ਤੀਨ ਲੋਕਪਤੀ ਰਾਵਣ ਬਲੇ।
ਕਹਿੰਦੇ ਲਿਆਓ ਲਿਆਓ ਵੀ ਪਾਣੀ ਲਿਆਓ, ਅਨਵਰ ਖਾਂ ਨੂੰ ਪਾਣੀ ਪਿਲਾਓ। ਪਾਣੀ ਪਿਆ ਕੇ ਇਹਨੂੰ ਥੋੜੀ ਜੀ ਹੋਸ਼ ਜੀ ਦੇ ਵਿੱਚ ਲਿਆਂਦਾ। ਜਦੋਂ ਸੋਝੀ ਜੀ ਵਿੱਚ ਆ ਕੇ ਬੈਠਾ ਤੇ ਭਾਈ ਜਾਤੀ ਮਲਕ ਜੀ ਕਹਿੰਦੇ ਅਨਵਰ ਖਾਂ ਤਿੰਨਾਂ ਲੋਕਾਂ ਦਾ ਪਤੀ ਹੋਇਆ ਰਾਵਣ। ਰਾਵਣ ਬੜਾ ਬਲੀ ਸੀ, ਉਹਨੂੰ ਤ੍ਰੈ ਲੋਕੀ ਪਤੀ ਵੀ ਕਹਿੰਦੇ ਸੀ। ਉਹਨੇ ਤਿੰਨੇ ਲੋਕ ਜਿੱਤ ਲਏ ਸਨ।
ਜਿਨੋਂ ਜੀਤ ਲਈ ਨਸਬਿਦ ਬਲੇ।
ਸਾਰੀ ਧਰਤੀ ਜਿੱਤ ਲਈ ਸੀ, ਏਡਾ ਵੱਡਾ ਬਲੀ ਸੀ ਉਹ ਰਾਵਣ।
ਜਰਾ ਸਿੰਧ ਗਨ ਚਮੋ ਬਟੋਰ।
ਫਿਰ ਦੁਆਪਰ ਯੁੱਗ ਦੇ ਵਿੱਚ ਇੱਕ ਬੜਾ ਵੱਡਾ ਸੂਰਮਾ ਹੋਇਆ, ਕੰਸ ਦਾ ਸਹੁਰਾ ਸੀ, ਉਹਦਾ ਨਾਂ ਸੀ ਜਰਾ ਸਿੰਧ।
ਆਏ ਅਨੇਕ ਬਾਰ ਕਰ ਜ਼ੋਰ।
ਜਰਾ ਸਿੰਧ ਜਿਹਨੇ ਬੜੀ ਵੱਡੀ ਫੌਜ ਇਕੱਠੀ ਕੀਤੀ ਸੀ, ਚਮੋ ਬਟੋਰ ਉਹਨੇ ਬਹੁਤ ਵੱਡਾ ਦਲ ਇਕੱਠਾ ਕੀਤਾ ਸੀ, 21 ਵਾਰ ਚੜ ਕੇ ਆਇਆ ਭਗਵਾਨ ਕ੍ਰਿਸ਼ਨ ਤੇ। ਹਰ ਵੇਰੀ ਭਗਵਾਨ ਕ੍ਰਿਸ਼ਨ ਇਹਨੂੰ ਜਿਉਂਦਾ ਛੱਡ ਦਿੰਦੇ ਸੀ, ਇਹ ਹੋਰ ਫੌਜ ਇਕੱਠੀ ਕਰਦਾ ਸੀ, ਚੜਾ ਕੇ ਫਿਰ ਲਿਆਉਂਦਾ, ਫਿਰ ਜੰਗ ਹੁੰਦਾ, ਫਿਰ ਇਹਨੂੰ ਛੱਡ ਦਿੰਦੇ ਸੀ। ਕਹਿੰਦੇ ਏਡਾ ਵੱਡਾ ਉਹ ਬਲੀ ਸੀ, ਅਨੇਕਾਂ ਵਾਰ ਬੜੇ ਜ਼ੋਰ ਦੇ ਨਾਲ ਬੜੀ ਭਾਰੀ ਫੌਜ ਲੈ ਕੇ ਦਲ ਲੈ ਕੇ ਜਰਾ ਸਿੰਧ ਆਉਂਦਾ ਰਿਹਾ।
ਜੀਤ ਨਾ ਸਕਿਓ ਮਰਿਓ ਬਲਵੰਤ।
ਪਰ ਉਹ ਕ੍ਰਿਸ਼ਨ ਨੂੰ ਜਿੱਤ ਨਹੀਂ ਸਕਿਆ, ਏਡਾ ਵੱਡਾ ਬਲੀ ਉਹ ਵੀ ਮਾਰਿਆ ਗਿਆ। ਰਾਵਣ ਸ਼੍ਰੀ ਰਾਮ ਚੰਦਰ ਨੂੰ ਨਹੀਂ ਜਿੱਤ ਸਕਿਆ।
ਤਿੰਨ ਆਗੇ ਕਹਿ ਤੂੰ ਕਿਆ ਜੰਤ।
ਕਲਯੁਗ ਦੇ ਅਵਤਾਰ ਨੇ ਗੁਰੂ ਹਰਗੋਬਿੰਦ ਸਾਹਿਬ ਦੀ, ਦੁਨੀਆਂ ਦੇ ਮਾਲਕ ਨੇ, ਤੂੰ ਉਹਨਾਂ ਦੇ ਸਾਹਮਣੇ ਕੀ ਹੈ ਵਿਚਾਰਾ ਨਿਕਾ ਜਿਹਾ ਜੰਤ। ਉਹਨਾਂ ਦੀ ਬਰਾਬਰੀ ਕਰਨ ਚੱਲਿਆ ਸੀ, ਜਿਹੜੇ ਤਿੰਨਾਂ ਲੋਕਾਂ ਦੇ ਨਾਥ, ਸਾਰੇ ਸੰਸਾਰ ਦੇ ਸਿਰਜਣਹਾਰ, ਕਰੋੜਾਂ ਬ੍ਰਹਿਮੰਡਾਂ ਦੇ ਠਾਕੁਰ ਨੇ, ਉਹਨਾਂ ਦੀ ਬਰਾਬਰੀ ਤੂੰ ਵਿਚਾਰਾ ਜੰਤ ਕੀ ਕਰੇਗਾ।
ਦੇ ਪਾਨੀ ਮੁੱਕ ਪਾਨ ਪਖਾਰੇ।
ਇਹ ਤਾਂ ਭਾਈ ਜਾਤੀ ਮਲਕ ਨੇ ਬੋਲ ਕਹੇ, ਫਿਰ ਪਾਣੀ ਜਲ ਮੰਗਾਇਆ, ਜਲ ਮੰਗਾ ਕੇ ਇਹਨੂੰ ਧੀਰਜ ਪਿਆ ਕੇ ਪਾਣੀ ਨੂੰ ਹੌਸਲਾ ਦਿੱਤਾ, ਮੂੰਹ ਹੱਥ ਧੁਆਏ।
ਬੈਠੇ ਉਹ ਸਗਰੇ ਬਸਤਰ ਸੰਭਾਰੇ।
ਬੈਠਾ ਬਹਿ ਕੇ ਨੇ ਆਪਣੇ ਕੱਪੜੇ ਜਿਹੜੇ ਫਟੇ ਪਾੜ ਪੂੜ ਗਏ ਸਨ ਸਰੀਰ ਤੇ ਪਾਏ, ਉਹ ਇਹਨੇ ਸਾਰੇ ਇਕੱਠੇ ਕਰਕੇ ਸੰਭਾਲ ਕੇ ਪਾਏ।
ਸਰਬ ਸਰਬ ਜਬ ਧਰਿਓ ਅਗਾਰੇ।
1500 ਰੁਪਈਆ ਲਿਆ ਕੇ ਜਾਤੀ ਮਲਕ ਨੇ ਦੇ ਅੱਗੇ ਰੱਖ ਦਿੱਤਾ, ਆਹ ਲੈ ਤੇਰੇ ਪੈਸੇ। ਗੁਰੂ ਸਾਹਿਬ ਜੂਏ ਦੇ ਪੈਸੇ ਨੀ ਰੱਖਣ ਵਾਲੇ, ਆ ਫੜ ਤੇਰੇ ਪੈਸੇ, ਇਹ ਵੀ ਤੂੰ ਆਪਣੇ ਕੋਲ ਰੱਖ।
ਇੱਕ ਹਰਕਤ ਭਾਰੇ ਦੇ ਮਜਾਰੇ।
ਜਦੋਂ 1500 ਰੁਪਈਆ ਵੇਖਿਆ ਇਹਦੀ ਜਾਨ ਚ ਜਾਨ ਪੈ ਗਈ ਵੀ ਮੇਰੇ ਪੈਸੇ ਮੁੜਾਏ ਨੇ, ਪੈਸਿਆਂ ਕਰਕੇ ਮਾਰ ਖਾਧੀ ਸੀ ਝੂਠ ਕੂੜ ਬੋਲ ਕੇ, ਕਹਿੰਦੇ ਉਸ ਵਕਤ ਤੇ ਖੁਸ਼ ਹੋ ਗਿਆ ਪੈਸੇ ਵੇਖ ਕੇ।
ਚਾਰ ਪਿਛੋਰ ਭਲੇ ਕਰਵਾਏ ਮੌਨ ਧਰੇ ਗਮਨਿਓ ਸਹਿ ਸਾਏ।
ਭਾਈ ਜਾਤੀ ਮਲਕ ਨੇ ਆਖਿਆ ਇਹਦੇ ਕੱਪੜੇ ਝਾੜ ਦਿਓ ਪਿਛਲੇ ਪਾਸਿਓ। ਸੂਰਮਿਆਂ ਨੇ ਜਿਹੜਾ ਨੇ ਪਹਿਲਾਂ ਕੁੱਟਿਆ ਸੀ ਉਹਨਾਂ ਨੇ ਝਾੜ ਫੰਡ ਵੀ ਕਰ ਦਿੱਤੀ, ਕੱਪੜੇ ਇਹਦੇ ਝਾੜ ਦਿੱਤੇ ਤੇ ਇਹਨੂੰ ਤਿਆਰ ਬਰ ਤਿਆਰ ਕਰ ਦਿੱਤਾ। ਇਹ ਬੜੀ ਛੇਤੀ ਨਾਲ ਚੁੱਪ ਚਪੀਤੇ, ਬੋਲਿਆ ਨੀ ਫਿਰ ਕੁਝ, ਚੁੱਪ ਚਪੀਤੇ ਛੇਤੀ ਨਾਲ ਚੱਲ ਪਿਆ।
ਤੁਰੰਗ ਅਰੋੜ ਸੰਗ ਲੈ ਦਾਤ।
ਬੜੀ ਛੇਤੀ ਨਾਲ ਚੱਲ ਪਿਆ ਵੀ ਕਿਤੇ ਦੁਬਾਰਾ ਕੀ ਪਤਾ ਦੁਬਾਰਾ ਸੂਰਮਿਆਂ ਦਾ ਫਿਰ ਮੂਡ ਬਣ ਜਾਏ, ਇਹਨਾਂ ਦਾ ਕੀ ਪਤਾ ਕਿਹੜੇ ਵੇਲੇ ਕਿਸ ਪਾਸੇ ਨੂੰ ਟੁਰ ਪੈਣ। ਛੇਤੀ ਨਾਲ ਹੀ ਘੋੜੇ ਤੇ ਚੜਿਆ, ਇੱਕ ਦੋ ਇਹਦੇ ਸੇਵਾਦਾਰ ਸੀ ਨਾਲ, ਉਹਨਾਂ ਨੂੰ ਕਹਿੰਦਾ ਛੇਤੀ ਚਲੋ ਹੁਣ ਇੱਥੇ ਨਾ ਖਲੋਵੋ।
ਗਏ ਜਲੰਧਰ ਨਗਰ ਜਾਸੂ,
ਬੜੀ ਛੇਤੀ ਨਾਲ ਜਲੰਧਰ ਨਗਰ ਵਾਲੇ ਪਾਸੇ ਨੂੰ ਟਰਪੋ ਟੁਰ ਪਿਆ।
ਚਿਤ ਮੈਂ ਚਿਤਵਤ ਮਮ ਗਤ ਐਸੀ ਲੱਖ ਨਾ ਸਕੈ ਹਿਆ ਬਿਦ ਕੈਸੇ।
ਮਨ ਚ ਸੋਚਦਾ ਜਾਂਦਾ ਵੀ ਮੇਰੇ ਨਾਲ ਜੋ ਇੱਥੇ ਹੋਇਆ ਉਹ ਜਲੰਧਰ ਨਾ ਪਤਾ ਲੱਗੇ ਸੂਬੇਦਾਰ ਨੂੰ ਜਾਂ ਨਵਾਬ ਨੂੰ, ਉਹਨਾਂ ਨੂੰ ਨਾ ਪਤਾ ਲੱਗੇ ਇਸ ਗੱਲ ਦਾ ਕਿ ਮੈਨੂੰ ਇੱਥੇ ਮਾਰ ਪਈ ਹੈ। ਨਾਲਦਿਆਂ ਨੂੰ ਵੀ ਕਹਿ ਦਿੱਤਾ, ਕਹਿੰਦਾ ਵੀ ਦੱਸਿਓ ਜੇ ਨਾ ਕੁਝ ਉੱਥੇ ਜਾ ਕੇ, ਚੁੱਪ ਚਪੀਤੇ ਜਾਣਾ, ਉਹਦੇ ਨਿਕਟ ਵਰਤੀ ਸੀ। ਕਹਿੰਦੇ ਇਸ ਪ੍ਰਕਾਰ ਦੇ ਨਾਲ ਟੁਰਿਆ ਜਾ ਰਿਹਾ।
ਮੋਕੋ ਤਿਮ ਕਰਨੀ ਬਣਿਆਵੇ ਹੱਥੋਂ ਗੁਰੂ ਤਬ ਪਲਟਾ ਪਾਵੇ।
ਕਹਿੰਦਾ ਹੁਣ ਮੈਨੂੰ ਤਾਂ ਇਸੇ ਤਰ੍ਹਾਂ ਦੀ ਕਰਨੀ ਬਣ ਆਉਂਦੀ ਹੈ ਕਿ ਹੁਣ ਤਾਂ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰ ਕੇ ਹੀ ਬਦਲਾ ਲਵਾਂਗਾ ਆਪਣੀ ਤੁਹੀਨ ਦਾ। ਦੱਸਣਾ ਨੀ ਮੈਂ ਜਾ ਕੇ ਸੂਬੇ ਜਲੰਧਰ ਨੂੰ ਜਾਂ ਨਵਾਬ ਨੂੰ, ਪਰ ਜਿਹੜੀ ਮੇਰੀ ਇਹ ਤੁਹੀਨ ਹੋਈ ਹੈ ਇਹਦਾ ਬਦਲਾ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰ ਕੇ ਹੀ ਲਵਾਂਗਾ।
ਨਿਸਾ ਪਰੀ ਅਬ ਹੋਏ ਅੰਧਕਾਰ,
ਰਾਤ ਪੈ ਚੁੱਕੀ ਹੈ, ਹਨੇਰਾ ਪੈ ਚੁੱਕਾ।
ਆਏ ਨਾ ਜਾਏ ਨਾ ਕੋਈ ਇਸ ਬਾਰ,
ਇਸ ਸਮੇਂ ਨਾ ਕੋਈ ਆ ਰਿਹਾ ਤੇ ਨਾ ਹੀ ਕੋਈ ਜਾ ਰਿਹਾ।
ਅਸਬੁੱਧ ਬਲ ਤੇ ਕਹੋ ਉਪਾਏ,
ਇਹੋ ਜੇ ਬੁੱਧੀ ਬਲ ਦੇ ਨਾਲ ਜਾ ਕੇ ਉਪਾ ਦੇ ਨਾਲ ਢੰਗ ਦੇ ਨਾਲ ਮੈਂ ਗੱਲ ਕਹਾਂਗਾ।
ਕਾਲੇ ਖਾਨ ਸੁਨਤ ਚੜ ਜਾਏ,
ਕਾਲੇ ਖਾਨ ਰਾਤੋ ਰਾਤ ਹੀ ਚੜ ਕੇ ਆ ਜਾਏ। ਇਹੋ ਜੇ ਢੰਗ ਦੇ ਨਾਲ ਤਰੀਕੇ ਦੇ ਨਾਲ ਜਾ ਕੇ ਗੱਲ ਕਰਾਂਗਾ ਕਿ ਸੁਣਦਿਆਂ ਸਾਰ ਕਾਲੇ ਖਾਂ ਰਾਤੋ ਰਾਤ ਹੀ ਚੜਾਈ ਕਰਕੇ ਆ ਜਾਏ।
ਪਰ ਜਾਮਨੀ ਵਿਖੇ ਲੜਾਈ,
ਰਾਤ ਨੂੰ ਇਹ ਲੜਾਈ ਹੋਵੇ, ਰਾਤ ਨੂੰ ਹੀ ਗੁਰੂ ਜੀ ਤੇ ਹਮਲਾ ਕੀਤਾ ਜਾਏ ਔਰ ਰਾਤ ਨੂੰ ਜੰਗ ਕੀਤਾ ਜਾਏ।
ਹਮਲਾ ਕਰੇ ਗੁਰੂ ਲੇਕਾਏ,
ਰਾਤੋ ਰਾਤ ਹਮਲਾ ਕਰਕੇ ਗੁਰੂ ਨੂੰ ਖਬਰ ਵੀ ਨੀ ਹੋਣੀ, ਉਹਦੇ ਭਾਣੇ ਵੀ ਗੁਰੂ ਸਾਹਿਬ ਨੂੰ ਪਤਾ ਹੀ ਨੀ ਲੱਗਾ ਮੈਂ ਕੌਣ ਆ, ਕਿੱਥੋਂ ਆਇਆ, ਕਿਉਂ ਆਇਆ। ਗੁਰੂ ਸਾਹਿਬ ਤੱਕ ਖਬਰ ਨਹੀਂ ਪਹੁੰਚੀ ਕਿ ਫੌਜ ਨਹੀਂ ਆਈ ਕਿ ਜਾਂ ਆਈ ਹੈ। ਇਸ ਕਰਕੇ ਕਹਿੰਦਾ ਰਾਤੋ ਰਾਤ ਹੀ ਹਮਲਾ ਕਰਾਂਗੇ ਔਰ ਹਮਲਾ ਕਰਕੇ ਗੁਰੂ ਨੂੰ ਮਾਰ ਮੁਕਾਵਾਂਗੇ।
ਔਰ ਕਰਤਾਰ ਲੋਟ ਸਭ ਲੈ,
ਇਹਨਾਂ ਦਾ ਇਹ ਨਗਰ ਕਰਤਾਰਪੁਰ ਇਹ ਸਾਰਾ ਨਗਰ ਲੁੱਟ ਲਵਾਂਗੇ।
ਗੁਰੂ ਬਾਣੀ ਸਭ ਹਨ ਦੇ,
ਗੁਰੂ ਦੀਆਂ ਜਿੰਨੀਆਂ ਫੌਜਾਂ ਨੇ ਉਹ ਜੰਗ ਦੇ ਮੈਦਾਨ ਚ ਮਾਰ ਮੁਕਾਵਾਂਗੇ।
ਮ੍ਰਿਤਕ ਹਜ਼ਾਰੋਂ ਹੈ ਕਮਸਾਨੇ,
ਹਜ਼ਾਰਾਂ ਮ੍ਰਿਤਕ ਹੋਣਗੇ, ਬੜਾ ਕਮਾਸਾਨ ਜੰਗ ਹੋਵੇਗਾ ਰਾਤ ਦੇ ਸਮੇਂ।
ਕਹਿ ਗੁਰ ਭਾਜੈ ਡਰ ਉਰ ਮਾਨੇ,
ਜਾਂ ਤਾਂ ਗੁਰੂ ਡਰ ਕੇ ਭੱਜ ਜਾਏਗਾ ਜਾਂ ਫਿਰ ਖਲੋ ਕੇ ਜੰਗ ਦੇ ਮੈਦਾਨ ਚ ਮਾਰਿਆ ਜਾਏਗਾ।
ਰੱਖਣਾ ਪਰਿਓ ਆਬਰੋ ਮੇਰੇ,
ਮੇਰੀ ਇੱਜ਼ਤ ਵਿਚ ਉਹਨਾਂ ਨੇ ਫਰਕ ਪਾਇਆ, ਮੈਨੂੰ ਜੁੱਤੀਆਂ ਦੀ ਮਾਰ ਮਰਵਾਈ ਹੈ, ਇਹ ਬੜੀ ਵੱਡੀ ਤੋਹੀਨ ਹੋਈ ਹੈ ਮੇਰੀ।
ਮੈਂ ਬਿਦਤੈ ਇਮ ਗਿਨ ਕਰ ਹੇਰੇ,
ਪਰ ਇਹ ਗੱਲ ਕਿਤੇ ਪ੍ਰਗਟ ਨਾ ਹੋ ਜਾਏ, ਏਦਾਂ ਆਪਣੇ ਮਨ ਚ ਸੋਚਦਾ ਵੀ ਕਿਸੇ ਨੂੰ ਪਤਾ ਨਾ ਲੱਗ ਜੇ। ਚਿਹਰਾ ਮੋਹਰਾ ਵੀ ਸਾਫ਼ ਕਰਦਾ, ਕਹਿੰਦਾ ਵੇਖੋ ਕਿਤੇ ਚਿਹਰੇ ਤੇ ਮੇਰੇ ਕੋਈ ਮਾਰ ਦੀ ਚੋਟ ਦੀ ਕੋਈ ਕਿਸੇ ਪ੍ਰਕਾਰ ਦਾ ਨਿਸ਼ਾਨ ਤਾਂ ਨਹੀਂ ਹੈ ਜਿਹੜਾ ਵੇਖ ਕੇ ਉਹ ਪੁੱਛਣ। ਕਹਿੰਦੇ ਜੀ ਨਹੀਂ ਨਹੀਂ, ਥੋੜਾ ਥੋੜਾ ਸੋਜਾ, ਉਹ ਵੀ ਸਵੇਰ ਤੱਕ ਠੀਕ ਹੋ ਜਾਏਗਾ। ਨਾਲ ਦੇ ਸਿਪਾਹੀ ਦੱਸਦੇ ਜਾਂਦੇ ਨੇ,
ਸੰਧਿਆ ਸਮੇਂ ਤੋਂ ਉਤਰਿਓ ਜਾਏ,
ਕਹਿੰਦੇ ਸ਼ਾਮ ਦੇ ਸਮੇਂ ਜਾ ਕੇ ਆਪਣੇ ਨਗਰ ਜਲੰਧਰ ਉਤਰਿਆ।
ਅਪਰ ਬਸਤਰ ਤਨ ਪਰ ਬਦਲਾਏ,
ਕੱਪੜੇ ਦੇ ਫਟੇ ਹੋਏ ਸੀ, ਪਹਿਲਾਂ ਤਾਂ ਘਰ ਜਾ ਕੇ ਨੇ ਆਪਣੇ ਹੋਰ ਕੱਪੜੇ ਪਾ ਕੇ ਸਰੀਰ ਤੇ ਨਵੇਂ ਕੱਪੜੇ ਪਾਏ ਨੇ।
ਕਾਲੇ ਖਾਨ ਪਾਸ ਚਲ ਗਏ
ਤੇ ਨਵੇਂ ਬਸਤਰ ਸਰੀਰ ਤੇ ਧਾਰਨ ਕਰਕੇ ਕਾਲੇ ਖਾਂ ਕੋਲ ਚੱਲ ਕੇ ਆਇਆ।
ਕਰ ਸਲਾਮ ਕੋ ਬੈਠਿਸ ਭਇਓ,
ਇਹਨੇ ਆ ਕੇ ਸਲਾਮ ਕੀਤੀ ਕਾਲੇ ਖਾਂ ਨੂੰ ਤੇ ਸਲਾਮ ਕਰਕੇ ਬੈਠ ਗਿਆ।
ਪੈਂਦੇ ਖਾਨ ਖੁਸ਼ਾਮਦ ਕਾਰਨ,
ਪੈਂਦੇ ਖਾਂ ਵੀ ਝੂਠੀ ਖੁਸ਼ਾਮਦ ਕਰਨ ਵਾਸਤੇ ਉਹ ਵੀ ਕੋਲ ਆ ਬੈਠਾ।
ਮਿਰਦੁਲ ਬਾਤ ਮਿਰਦੁਲ ਡਿਗ ਕਰਤੀ ਉਚਾਰਤ,
ਮਿੱਠੀਆਂ ਕੋਮਲ ਕੋਮਲ ਗੱਲਾਂ ਪੈਂਦੇ ਖਾਂ ਕੋਲ ਬਹਿ ਕੇ ਖੁਸ਼ਾਮਦ ਕਰਦਿਆਂ ਕਰਦਾ।
ਸੇਵਾ ਹੇਤ ਕੁਤਬ ਖਾਂ ਬੈਸਾ, ਦੇਤ ਹੁਕਮ ਕਰ ਕਾਰਜ ਤੈਸਾ।
ਕੁਤਬ ਖਾਂ ਸੇਵਾ ਵਾਸਤੇ ਬੈਠਾ ਹੋਇਆ ਸੀ ਸਾਰੀਆਂ ਫੌਜਾਂ ਦੀ, ਉਹ ਵੀ ਕੋਲ ਬੈਠਾ ਸਾਰੇ ਕੰਮਾਂ ਵਾਸਤੇ ਹੁਕਮ ਕਰ ਰਿਹਾ।
ਦੁਏਰਾ ਅਨਵਰ ਖਾਨ ਵਿਚਾਰ ਕੈ ਚਤੁਰਾਈ ਉਪਜਾਏ।
ਅਨਵਰ ਖਾਨ ਨੇ ਪਹਿਲਾਂ ਆਪਣੇ ਅੰਦਰ ਚੰਗੀ ਤਰ੍ਹਾਂ ਵਿਚਾਰ ਕੀਤੀ, ਵਿਚਾਰ ਕਰਕੇ ਫਿਰ ਇਹਨੇ ਆਪਣੀ ਬੜੀ ਚਤੁਰਾਈ ਨੂੰ ਪੈਦਾ ਕਰਕੇ, ਚਲਾਕੀ ਨੂੰ ਪੈਦਾ ਕਰਕੇ,
ਗਯੋ ਗਯੋ ਗੁਰ ਕੇ ਨਿਕਟ ਭੇਦ ਪਾਏ ਸੁਦ ਲਿਆਏ।
ਕਹਿੰਦਾ ਕਾਲੇ ਖਾਂ ਜੀ, ਮੈਂ ਗੁਰੂ ਜੀ ਕੋਲ ਜਾ ਆਇਆ, ਉਥੋਂ ਦਾ ਸਾਰਾ ਭੇਦ ਕਿ ਉੱਥੇ ਕੀ ਹੋ ਰਿਹਾ ਕੀ ਵਰਤ ਰਿਹਾ ਉਹ ਸਾਰਾ ਭੇਦ ਮੈਂ ਜਾਣ ਕੇ ਤੁਹਾਡੇ ਕੋਲ ਆ ਪਹੁੰਚੇ। ਤੇ ਜਿਵੇਂ ਇਹਨਾਂ ਨੇ ਆ ਕੇ ਸਾਰਿਆਂ ਨੇ ਸਲਾਹ ਕੀਤੀ ਤੇ ਹਮਲੇ ਦੀਆਂ ਤਿਆਰੀਆਂ ਕੀਤੀਆਂ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।